ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਹਮਨ ਕਹੀਐ ਜੇ ਆਨ ਦਿਨ ਹਾਰ ਲਿਵ ਲਾਏ ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ ਹਉ ਮੈਂ ਰੋਗ ਤਿਸ ਜਾਏ ਬ੍ਰਹਮ ਬਿੰਦੇ ਸੋ ਬ੍ਰਹਮਨ ਕਹੀਐ ਜੇ ਆਨ ਦਿਨ ਹਰ ਲਿਵ ਲਾਏ ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ ਹਉ ਮੈਂ ਰੋਗ ਤਿਸ ਜਾਏ ਹਰ ਗੁਣ ਗਾਵੈ ਗੁਣ ਸੰਗ ਰਹੈ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉ ਮੈਂ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਆਨ ਦਿਨ ਹਰ ਨਾਮ ਧਿਆਏ ਮਹਲਾ ਤੀਜਾ ਅੰਤਰ ਕਪਟ ਮਨ ਮੁਖ ਅਗਿਆਨੀ ਰਸਨਾ ਝੂਠ ਬੁਲਾਏ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਦੂਜੈ ਭਾਏ ਜਾਏ ਜਗ ਪਰ ਬੁੱਧੈ ਬਿਖ ਮਾਇਆ ਮੋਹ ਸੁਆਏ ਇਤ ਕਮਾਣੈ ਸਦਾ ਦੁਖ ਪਾਵੈ ਜੰਮੈ ਮਰੈ ਫਿਰ ਆਵੈ ਜਾਏ ਸਹਸਾ ਮੂਲ ਨਾ ਚੁੱਕਈ ਵਿੱਚ ਵਿਸਟਾ ਪਚੈ ਪਚਾਏ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛਡਾਏ ਪੌੜੀ ਜਿਨ੍ਹਾਂ ਹੁਕਮ ਮਨਾਏ ਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰਾ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚਾ ਸ਼ਬਦ ਪਿਆਰ ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉ ਮੈਂ ਵਿੱਚੋਂ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉਮੈ ਵਿੱਚੋ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਗੱਦੀ 'ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਤ ਨਾਮ ਦੇ ਜਹਾਜ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਪਾਵਨ ਮੁਖਾੜ ਬਿੰਦ ਤੋਂ ਆਏ ਹੋਏ ਅੱਜ ਦੇ ਸ੍ਰੀ ਮੁੱਖ ਵਾਕ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਤਿਗੁਰੂ ਜੀ ਦਾ ਅੱਜ ਦਾ ਇਹ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 512 ਦੇ ਉੱਤੇ ਸੁਸ਼ੋਭਿਤ ਹੈ। ਸਤਿਗੁਰੂ ਕਾ ਸ਼ਬਦ ਆਤਮਕ ਤੌਰ ਦੇ ਉੱਤੇ ਸਾਡੀ ਖੁਰਾਕ ਹੈ, ਸਾਡਾ ਭੋਜਨ ਹੈ, ਆਤਮਕ ਪਿਆਸ ਨੂੰ ਬੁਝਾਉਣ ਵਾਸਤੇ ਇਹ ਨਿਰਮਲ ਜਲ ਹੈ, ਹਉਮੈ ਰੋਗ ਨੂੰ ਮਿਟਾਉਣ ਵਾਸਤੇ ਇਹ ਔਖਦ ਹੈ, ਆਤਮਕ ਨੀਂਦਰ ਵਿੱਚ ਸੁੱਤੇ ਵਿਅਕਤੀਆਂ ਵਾਸਤੇ ਇਹ ਜਾਗ ਹੈ, ਸੁਚੇਤ ਦਾ ਹੋਣਾ ਹੈ। ਜਿਵੇਂ ਅਸੀਂ ਉੱਠ ਕੇ ਆਪਣੇ ਆਲਸ ਨੂੰ ਦੂਰ ਕਰਨ ਵਾਸਤੇ ਇਸ਼ਨਾਨ ਕਰਦੇ ਹਾਂ, ਅੱਖਾਂ 'ਤੇ ਛਿੱਟੇ ਮਾਰਦੇ ਹਾਂ, ਮਾਇਆ ਮੋਹ ਦੀ ਨੀਂਦਰ ਵਿੱਚ ਸਾਡਾ ਆਲਸੀ ਹੋਇਆ ਮਨ, ਮੇਰਾ ਮਨ ਆਲਸੀ ਆ ਉਘਲਾਨਾ, ਹਰ ਹਰ ਆਣ ਮਿਲਾਇਓ ਗੁਰਸਾਧੂ ਮਿਲ ਸਾਧੂ ਕਪਟ ਖੁਲਾਨਾ, ਇਹ ਸ਼ਬਦ ਜਿਹੜਾ ਹੈ ਇਹ ਸਾਡੀਆਂ ਅੱਖਾਂ ਦੇ ਉੱਤੇ ਪਾਣੀ ਦੇ ਛਿੱਟੇ ਮਾਰਨ ਬਰਾਬਰ ਹੈ, ਤਾਂ ਕਿ ਅਸੀਂ ਆਤਮਕ ਨੀਂਦਰ ਵਿੱਚੋਂ, ਮਾਇਆ ਮੋਹ ਦੀ ਨੀਂਦਰ ਵਿੱਚੋਂ ਜਾਗ ਸਕੀਏ। ਇਹ ਸਤਿਗੁਰੂ ਦਾ ਸ਼ਬਦ ਸਾਡੇ ਵਾਸਤੇ ਆਤਮਕ ਖੁਰਾਕ ਹੈ, ਭੋਜਨ ਹੈ, ਤਾਂ ਕਿ ਅਸੀਂ ਆਤਮਕ ਤੌਰ ਦੇ ਉੱਤੇ ਬਲਵਾਨ ਹੋ ਸਕੀਏ। ਇਹ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਰੂਹ ਨੂੰ, ਪਿਆਸ ਨੂੰ ਬੁਝਾਉਣ ਵਾਸਤੇ ਇਹ ਨਾਮ ਰੂਪੀ ਜਲ ਹੈ। ਇਹ ਸੰਸਾਰ ਰੂਪੀ ਜੰਗਲ ਦੇ ਅੰਦਰ ਭਟਕਦਿਆਂ ਹੋਇਆਂ ਸਾਨੂੰ ਜ਼ਿੰਦਗੀ ਦਾ ਸਹੀ ਰਸਤਾ ਦੱਸਣ ਵਾਲਾ ਹੈ, ਜਿਸ ਨਾਲ ਅਸੀਂ ਆਪਣੀ ਮੰਜ਼ਲੇ ਮਕਸੂਦ 'ਤੇ ਪਹੁੰਚ ਸਕੀਏ। ਤੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੀ ਵਿਚਾਰ ਆਪ ਸਰਵਨ ਕਰਨ ਦੀ ਕਿਰਪਾਲਤਾ ਕਰੋ। ਵਿਚਾਰਾਂ ਦੀ ਪਰੰਪਰਾ ਤੋਂ ਪਹਿਲਾਂ ਆਓ ਗੁਰਦੇਵ ਦੇ ਪਾਵਨ ਚਰਨਾਂ ਦੇ ਅੰਦਰ ਫਤਿਹ ਬੁਲਾ ਕੇ ਹਾਜ਼ਰੀ ਲਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ, ਜੇ ਅਨ ਦਿਨ ਹਰ ਲਿਵ ਲਾਏ।
ਗੁਜਰੀ ਕੀ ਵਾਰ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਪਹਿਲਾ ਸਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਸ ਦੀ ਪਹਿਲੀ ਪੰਕਤੀ ਦੇ ਅੰਦਰ ਗੁਰਦੇਵ ਬਚਨ ਕਰਦੇ ਹਨ, ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਅਨ ਦਿਨ ਹਰ ਲਿਵ ਲਾਏ। ਸਤਿਗੁਰੂ ਕਹਿੰਦੇ ਨੇ ਜਿਹੜਾ ਬ੍ਰਹਮ ਨੂੰ ਬਿੰਦਦਾ ਹੈ ਭਾਵ ਬ੍ਰਹਮ ਨੂੰ ਜਾਣ ਲੈਂਦਾ ਹੈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਉਹਨੂੰ ਬ੍ਰਾਹਮਣ ਕਿਹਾ ਜਾਣਾ ਚਾਹੀਦਾ ਹੈ। ਉਹ ਬ੍ਰਾਹਮਣ ਅਖਵਾਣ ਦਾ ਅਧਿਕਾਰੀ ਹੈ। ਜੇ ਅੰਨ ਦਿਨ ਹਰ ਲਿਵ ਲਾਏ, ਜਿਹੜਾ ਨਿਤਾਂ ਪ੍ਰਤੀ ਹਰ ਲਿਵ ਲਾਏ, ਹਰੀ ਦੇ ਨਾਮ ਨਾਲ ਹਰੀ ਦੀ ਵਡਿਆਈ ਵਿੱਚ ਹਰੀ ਦੀ ਸਿਫਤ ਸਲਾਹ ਵਿੱਚ ਆਪਣੀ ਸੁਰਤ ਨੂੰ ਜੋੜਦਾ ਹੈ, ਆਪਣੇ ਧਿਆਨ ਨੂੰ ਇਕਾਗਰ ਕਰਦਾ ਹੈ, ਮਨ ਬਿਰਤੀ ਕਰਕੇ ਜਿਹੜਾ ਬੰਦਾ ਹਰੀ ਦੇ ਨਾਮ ਨਾਲ ਜੁੜਦਾ ਹੈ ਉਸ ਨੂੰ ਬ੍ਰਾਹਮਣ ਕਿਹਾ ਜਾ ਸਕਦਾ ਹੈ। ਸਤਿਗੁਰੂ ਅੱਗੇ ਹੋਰ ਬ੍ਰਾਹਮਣ ਦੀ ਜਿਹੜੀ ਪਰਿਭਾਸ਼ਾ ਹੈ, ਜਿਹੜੀ ਬ੍ਰਾਹਮਣ ਦੀ ਗੱਲ ਕਰ ਰਹੇ ਹਨ।
ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ, ਹਉਮੈ ਰੋਗ ਤਿਸ ਜਾਏ।
ਜਿਹੜਾ ਸਤਿਗੁਰੂ ਦੇ ਕੋਲੋਂ ਆਤਮਕ ਜੀਵਨ ਦੀ ਜਾਂਚ ਸਮਝਦਾ ਹੈ, ਪੁੱਛਦਾ ਹੈ, ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ, ਅਤੇ ਆਪਣੀ ਜ਼ਿੰਦਗੀ ਦੇ ਅੰਦਰ ਸੱਚ ਦੀ ਸੰਜਮ ਦੀ ਕਮਾਈ ਕਰਦਾ ਹੈ, ਅਨੁਸ਼ਾਸਿਤ ਰਹਿੰਦਾ ਹੈ, ਪ੍ਰਭੂ ਦੇ ਹੁਕਮ ਨੂੰ ਦ੍ਰਿੜ ਕਰਦਾ, ਸੱਚੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ, ਜਿਸ ਕਰਕੇ ਉਸਦਾ ਜਿਹੜਾ ਹਉਮੈ ਦਾ ਰੋਗ ਹੈ ਉਹ ਖਤਮ ਹੋ ਜਾਏ। ਕਿਉਂਕਿ ਸਤਿਗੁਰੂ ਕਹਿੰਦੇ ਨੇ ਅਸਲ ਦੇ ਅੰਦਰ ਕਿਸੇ ਬੰਦੇ ਦੀ ਵਡਿਆਈ ਇਸ ਗੱਲ ਕਰਕੇ ਹੈ ਕਿ ਉਸਨੇ ਆਪਣੇ ਅੰਦਰੋਂ ਇਸ ਹਉਮੈ ਨੂੰ ਮਾਰਿਆ ਕਿ ਨਹੀਂ ਮਾਰਿਆ, ਸੱਚ ਨੂੰ ਦ੍ਰਿੜ ਕੀਤਾ ਕਿ ਨਹੀਂ ਕੀਤਾ, ਜੀਵਨ ਵਿੱਚ ਆਤਮਿਕ ਤੌਰ ਦੇ ਉੱਤੇ ਸੰਜਮੀ ਵਿਹਾਰ ਕੀਤਾ ਕਿ ਨਹੀਂ ਕੀਤਾ। ਜਿਸ ਨੇ ਕੀਤਾ ਉਹ ਅਧਿਕਾਰੀ ਹੈ ਆਪਣੇ ਆਪ ਨੂੰ ਬ੍ਰਾਹਮਣ ਅਖਵਾਣ ਦਾ, ਕਿਉਂਕਿ ਬ੍ਰਾਹਮਣ ਇੱਕ ਬਹੁਤ ਉੱਚੀ ਸਤਿਕਾਰ ਹਸਤੀ ਹੈ। ਬ੍ਰਾਹਮਣ ਵਿਸ਼ੇਸ਼ ਤੌਰ ਦੇ ਉੱਤੇ ਉਸ ਬੰਦੇ ਨੂੰ ਕਿਹਾ ਜਾਂਦਾ ਸੀ ਜਿਹੜਾ ਬ੍ਰਹਮ ਨਾਲ ਜੁੜਿਆ ਹੋਇਆ, ਪਰ ਜਦੋਂ ਬ੍ਰਾਹਮਣ ਨੂੰ ਇੱਕ ਜਾਤ ਨਾਲ ਜੋੜ ਦਿੱਤਾ ਗਿਆ, ਕਿਸੇ ਖਾਸ ਜਾਤ ਵਿੱਚ ਜਨਮ ਲੈਣ ਵਾਲਾ ਬੰਦਾ ਜਨਮ ਤੋਂ ਹੀ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਣ ਲੱਗ ਪਿਆ। ਜਦੋਂ ਬ੍ਰਾਹਮਣ ਇੱਕ ਜਾਤ ਬਣ ਜਾਂਦੀ ਹੈ ਵਰਣ ਆਸ਼ਰਮ ਦੀ, ਜਿਹਦੇ ਅੰਦਰ ਇਸ ਜਾਤ ਨੂੰ ਜਨਮ ਤੋਂ ਹੀ ਇੱਕ ਵੱਡੀ ਵਡਿਆਈ ਦਾ ਲੇਬਲ ਲਾ ਦਿੱਤਾ ਜਾਂਦਾ ਵੀ ਬ੍ਰਾਹਮਣ ਦੇ ਘਰ ਦੇ ਅੰਦਰ ਜਿਹੜਾ ਪੈਦਾ ਹੋ ਗਿਆ ਉਹ ਬ੍ਰਾਹਮਣ ਹੈ, ਉਹ ਉੱਚਾ ਹੈ, ਉਹ ਦੇਵ ਰੂਪ ਹੈ। ਜਾਤ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬ੍ਰਾਹਮਣ ਨਹੀਂ ਹੋਣਾ ਚਾਹੀਦਾ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਬੰਦੇ ਦੇ ਸਰੀਰ ਅੰਦਰ, ਕਿਸੇ ਬੰਦੇ ਦੀ ਬਣਤਰ ਦੇ ਅੰਦਰ ਕਿਸੇ ਨੂੰ ਜਾਤ ਕਰਕੇ ਕੋਈ ਵਡਿਆਈ ਨਹੀਂ ਦਿੱਤੀ। ਜਾਤ ਜਨਮ ਨਹਿ ਪੁੱਛੀ ਹੈ, ਸੱਚ ਘਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਰੱਬ ਨੇ ਕਿਸੇ ਬੰਦੇ ਨੂੰ ਸਰੀਰ ਕਰਕੇ ਕੋਈ ਵਿਸ਼ੇਸ਼ ਨਹੀਂ ਬਣਾਇਆ, ਜਨਮ ਕਿਸੇ ਖਾਸ ਘਰ ਵਿੱਚ ਜਾਤ ਵਿੱਚ ਲੈਣ ਨਾਲ ਕੋਈ ਬੰਦਾ ਵਿਸ਼ੇਸ਼ ਨਹੀਂ ਹੁੰਦਾ। ਕੋਈ ਬੰਦਾ ਇਹ ਕਵੇ ਮੈਂ ਬ੍ਰਾਹਮਣ ਦੇ ਘਰ ਪੈਦਾ ਹੋਇਆ ਅਤੇ ਮੇਰੀ ਵਿਸ਼ੇਸ਼ਤਾ, ਬਈ ਕਿਸ ਗੱਲ ਦੀ ਵਿਸ਼ੇਸ਼ਤਾ? ਭਗਤ ਕਬੀਰ ਜੀ ਨੇ ਬੜੀ ਲੌਜੀਕਲ ਗੱਲ ਕੀਤੀ, ਕਹਿਣ ਲੱਗੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਤ ਬਾਹਮਣ ਕੱਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਹੋਏ। ਭਗਤ ਕਬੀਰ ਜੀ ਕਹਿੰਦੇ ਨੇ ਗਰਭ ਦੇ ਅੰਦਰ ਰੱਬ ਕਿਸੇ ਬੰਦੇ ਨੂੰ ਕੋਈ ਜਾਤ ਦਾ ਲੇਬਲ ਲਾ ਕੇ ਨਹੀਂ ਭੇਜਦਾ। ਮਾਤਾ ਦੇ ਉਦਰ ਦੇ ਅੰਦਰ ਜਿਹੜਾ ਬਾਲਕ ਹੈ, ਪਰਮਾਤਮਾ ਵੱਲੋਂ ਮਾਤਾ ਦੇ ਉਦਰ ਵਿੱਚ ਜਿੱਥੇ ਉਹਦਾ ਸਰੀਰ ਘੜਿਆ ਜਾਂਦਾ ਹੈ, ਉੱਥੇ ਇਹ ਨਹੀਂ ਦੇਖਦਾ ਵੀ ਇਸ ਸਰੀਰ ਨੂੰ ਬ੍ਰਾਹਮਣ ਬਣਾਉਣਾ, ਖੱਤਰੀ ਬਣਾਉਣਾ, ਵੈਸ ਬਣਾਉਣਾ, ਸ਼ੂਦਰ ਬਣਾਉਣਾ, ਕੀ ਬਣਾਉਣਾ, ਉਸ ਹਿਸਾਬ ਨਾਲ ਮੈਂ ਇਹਦੇ ਅੰਗ ਪ੍ਰਤਿਅੰਗ ਇਹਦੇ ਸਰੀਰ ਦੇ ਅੰਗ ਬਣਾਵਾਂ, ਜਾਂ ਉਸ ਹਿਸਾਬ ਨਾਲ ਇਹਨੂੰ ਦੁਨੀਆਂ ਵਿੱਚ ਭੇਜਾਂ ਵੀ ਇਹ ਵਿਸ਼ੇਸ਼ ਬੰਦਾ ਅਤੇ ਵਿਸ਼ੇਸ਼ ਢੰਗ ਨਾਲ ਦੁਨੀਆਂ ਵਿੱਚ ਜਾਵੇ, ਵਿਸ਼ੇਸ਼ ਸਰੀਰ ਲੈ ਕੇ ਜਾਵੇ। ਭਗਤ ਕਬੀਰ ਜੀ ਕਹਿੰਦੇ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਤ ਬਾਹਮਣ ਕੱਬ ਕੇ ਹੋਏ। ਤੂੰ ਕਦੋਂ ਦਾ ਬਾਹਮਣ ਹੋ ਗਿਆ? ਬਾਹਮਣ ਕਹਿ ਕਹਿ ਜਨਮ ਮਤ ਹੋਏ। ਭਗਤ ਕਬੀਰ ਜੀ ਕਹਿੰਦੇ ਨੇ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ? ਤੂੰ ਕਹਿੰਦਾ ਮੈਂ ਵਿਸ਼ੇਸ਼ ਹਾਂ, ਪਰ ਤੂੰ ਤਾਂ ਉਸੇ ਤਰੀਕੇ ਸੰਸਾਰ ਵਿੱਚ ਆਇਆ ਜਿਹਨੂੰ ਤੂੰ ਸਧਾਰਨ ਕਹਿੰਦਾ, ਜਿਹਨੂੰ ਤੂੰ ਨੀਵੀਂ ਜਾਤ ਦਾ ਕਹਿੰਦਾ। ਜਿੱਦਾਂ ਉਹ ਮਾਤਾ ਦੇ ਉਦਰ ਵਿੱਚੋਂ ਸੰਸਾਰ ਵਿੱਚ ਆਇਆ ਉਸੇ ਰਸਤੇ ਵਿੱਚੋਂ ਉਸੇ ਢੰਗ ਨਾਲ ਤਾਂ ਤੂੰ ਆਇਆ, ਤੂੰ ਕੋਈ ਉੱਪਰੋਂ ਥੋੜ੍ਹਾ ਟਪਕਿਆ। ਤੈਨੂੰ ਰੱਬ ਨੇ ਸੰਸਾਰ ਵਿੱਚ ਭੇਜਣ ਵਾਸਤੇ ਕੋਈ ਵਿਸ਼ੇਸ਼ ਥੋੜਾ ਤਰੀਕਾ ਵਰਤਿਆ? ਤੂੰ ਕਹਿੰਦਾ ਮੈਂ ਵਿਸ਼ੇਸ਼ ਹਾਂ, ਤੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਦੱਸ ਕਿਸ ਕਰਕੇ ਵਿਸ਼ੇਸ਼ ਹੈ? ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਉਹ ਆਣ ਬਾਟ ਕਾਹੇ ਨਹੀਂ ਆਇਆ, ਫਿਰ ਤੂੰ ਕਿਸੇ ਹੋਰ ਤਰੀਕੇ ਨਾਲ ਆ ਜਿਹੜਾ ਆਮ ਤੋਂ ਵਿਸ਼ੇਸ਼ ਹੋਵੇ। ਤੁਮ ਕਤ ਬ੍ਰਾਹਮਣ, ਹਮ ਕਤ ਸੂਦ, ਹਮ ਕਤ ਲੋਹੂ, ਤੁਮ ਕਤ ਦੂਧ। ਤੂੰ ਕਿੱਥੋਂ ਦਾ ਬ੍ਰਾਹਮਣ ਤੇ ਅਸੀਂ ਕਿੱਥੋਂ ਦੇ ਸ਼ੂਦਰ? ਤੇਰੀਆਂ ਰਗਾਂ ਦੇ ਵਿੱਚ ਕਿਤੇ ਦੁੱਧ ਹੈ ਤੇ ਸਾਡੀਆਂ ਰਗਾਂ ਵਿੱਚ ਕਿਤੇ ਲਹੂ ਹੈ? ਜਿਵੇਂ ਤੇਰੀਆਂ ਰਗਾਂ ਦੇ ਅੰਦਰ ਲਾਲ ਲਹੂ ਹੈ, ਉਵੇਂ ਮੇਰੀਆਂ ਰਗਾਂ ਦੇ ਅੰਦਰ ਲਾਲ ਲਹੂ ਹੈ। ਜਿਵੇਂ ਤੇਰਾ ਦਿਲ ਧੜਕਦਾ ਉੱਦਾਂ ਹੀ ਮੇਰਾ ਦਿਲ ਧੜਕਦਾ ਹੈ। ਜਿੰਨਾ ਸਰੀਰ ਰੱਬ ਨੇ ਮੈਨੂੰ ਦਿੱਤਾ ਓਨਾ ਹੀ ਤੈਨੂੰ ਦਿੱਤਾ। ਜਿਵੇਂ ਮੇਰੀਆਂ ਅੱਖਾਂ ਕੰਮ ਕਰਦੀਆਂ, ਨੱਕ ਇੰਦਰੀਆਂ ਆਦਿਕ ਕੰਮ ਕਰਦੀਆਂ, ਉਵੇਂ ਤਾਂ ਤੇਰੀਆਂ ਕਰਦੀਆਂ। ਤੇਰੇ ਸਰੀਰ ਦਾ ਸਿਸਟਮ ਵੀ ਅਜੋਕੇ ਸਮੇਂ ਦੇ ਅੰਦਰ ਵੀ ਦੇਖੋ, ਕਦੀ ਕਿਸੇ ਡਾਕਟਰ ਨੇ ਇਹ ਨਹੀਂ ਖੂਨ ਚੜਾਉਣ ਲੱਗਿਆਂ ਪੁੱਛਿਆ ਵੀ ਇਸ ਬੰਦੇ ਨੂੰ ਬ੍ਰਾਹਮਣ ਹੈ ਤੇ ਇਹਨੂੰ ਸ਼ੂਦਰ ਦਾ ਖੂਨ ਨਹੀਂ ਚੜ ਸਕਦਾ, ਜਾਂ ਸ਼ੂਦਰ ਨੂੰ ਬ੍ਰਾਹਮਣ ਦਾ ਖੂਨ ਨਹੀਂ ਚੜ ਸਕਦਾ? ਜਾਤ ਦੇ ਆਧਾਰ ਦੇ ਉੱਤੇ, ਸਰੀਰਕ ਤੌਰ ਦੇ ਉੱਤੇ ਰੱਬ ਨੇ ਕਿਸੇ ਅੰਦਰ ਕੋਈ ਭੇਦ ਨਹੀਂ ਰੱਖਿਆ। ਕਦੀ ਕਿਸੇ ਡਾਕਟਰ ਨੇ ਦਵਾਈ ਇਹ ਪੁੱਛ ਕੇ ਨਹੀਂ ਲਿਖੀ ਵੀ ਤੂੰ ਕਿਹੜੀ ਜਾਤ ਦਾ ਬੰਦਾ ਤੇ ਤੈਨੂੰ ਕੋਈ ਖਾਸ ਗੋਲੀ ਲਿਖ ਕੇ ਦੇਵਾਂ, ਤੈਨੂੰ ਕੋਈ ਖਾਸ ਦਵਾਈ ਲਿਖ ਕੇ ਦੇਵਾਂ? ਤੇਰੇ ਸਰੀਰ ਦਾ ਸਿਸਟਮ ਹੋਰ ਹੈ ਤੇ ਉਸ ਬੰਦੇ ਦੇ ਸਰੀਰ ਦਾ ਸਿਸਟਮ ਹੋਰ ਹੈ। ਤੇਰੇ ਰਗਾਂ ਦੇ ਅੰਦਰ ਹੋਰ ਲਹੂ ਹੈ ਤੇ ਉਹਦੀਆਂ ਰਗਾਂ ਵਿੱਚ ਹੋਰ ਲਹੂ ਹੈ। ਤੇਰਾ ਖੂਨ ਉਸ ਬੰਦੇ ਦੇ ਖੂਨ ਨੂੰ ਇਸ ਕਰਕੇ ਨਹੀਂ ਕੰਪੈਟੀਬਲ ਜੁੜ ਸਕਦਾ ਕਿ ਤੂੰ ਇਸ ਜਾਤ ਦਾ ਬੰਦਾ। ਇਸ ਵਿਤਕਰੇ ਦੇ ਉੱਤੇ ਕਦੀ ਅੱਜ ਤੱਕ ਦੁਨੀਆਂ ਦੇ ਅੰਦਰ ਕਿਸੇ ਡਾਕਟਰ ਨੇ ਕੋਈ ਕੰਮ ਕੀਤਾ? ਨਹੀਂ ਕੀਤਾ। ਤੁਸੀਂ ਦਵਾਈਆਂ ਵਾਲੀ ਦੁਕਾਨ ਤੇ ਜਾਂਦੇ ਹੋ, ਤੁਸੀਂ ਇਹ ਨਹੀਂ ਕਹਿੰਦੇ ਵੀ ਮੈਨੂੰ ਐਸ ਕਾਸਟ ਵਾਲੀ ਦਵਾਈ ਦੇ। ਬੰਦੇ ਦੀ ਦਵਾਈ ਹੈ, ਸਾਰੇ ਬੰਦਿਆਂ ਨੂੰ ਇੱਕੋ ਜਿੱਕੀ ਹੈ, ਕਿਉਂਕਿ ਸਾਰੇ ਬੰਦਿਆਂ ਦਾ ਸਰੀਰ ਇੱਕੋ ਜਿੱਕਾ। ਤੇ ਫਿਰ ਕਿਵੇਂ ਕੋਈ ਬੰਦਾ ਇਹ ਕਹਿ ਸਕਦਾ ਮੈਂ ਸਿਰਫ ਸਰੀਰ ਦੇ ਜਨਮ ਲੈਣ ਕਰਕੇ ਵਿਸ਼ੇਸ਼ ਹਾਂ? ਭਗਤ ਕਬੀਰ ਜੀ ਨੇ ਅੱਜ ਤੋਂ ਕਈ ਸੌ ਸਾਲ ਪਹਿਲਾਂ ਇਹ ਗੱਲ ਦ੍ਰਿੜ ਕਰਾਈ, ਭਾਈ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ? ਤੁਮ ਕਤ ਬ੍ਰਾਹਮਣ, ਹਮ ਕਤ ਸੂਦ, ਹਮ ਕਤ ਲੋਹੂ। ਮੇਰੇ ਅੰਦਰ ਕਿਤੇ ਲੋਹੂ ਹੈ ਤੇ ਤੇਰੇ ਅੰਦਰ ਤੌਕਤ ਦੂਧ, ਤੇਰੇ ਅੰਦਰ ਦੁੱਧ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਦੇਖੋ ਗੁਰੂ ਘਰ ਦੇ ਅੰਦਰ ਗੁਰੂ ਦੀ ਬਾਣੀ ਦੇ ਅਨੁਸਾਰ ਇਹ ਬ੍ਰਾਹਮਣ ਵਰਗੀ ਜਿਹੜੀ ਉਚਾਈ ਹੈ, ਜਿਹੜਾ ਸਤਿਕਾਰ ਹੈ, ਜਿਹਨੂੰ ਅਸੀਂ ਰਿਲੀਜੀਅਸ ਸਕਾਲਰ ਕਹਿੰਦੇ ਹਾਂ, ਜਿਹਨੂੰ ਅਸੀਂ ਵਿਦਵਾਨ ਕਹਿੰਦੇ ਹਾਂ, ਜਿਸ ਨੂੰ ਸਭ ਤੋਂ ਜ਼ਿਆਦਾ ਮਾਣ ਸਤਿਕਾਰ ਦਿੱਤਾ ਜਾਏ, ਉਸ ਬੰਦੇ ਨੂੰ ਸਤਿਕਾਰ ਦਿੱਤਾ ਜਾਏ। ਸਤਿਗੁਰੂ ਕਹਿੰਦੇ ਨੇ ਜਿਹੜਾ ਬੰਦਾ ਗੁਰੂ ਦੇ ਕੋਲੋਂ ਆਤਮਕ ਜੀਵਨ ਦੀ ਜੁਗਤ ਪੁੱਛ ਕੇ ਆਪਣੇ ਗੁਣਾਂ ਦੇ ਅੰਦਰ ਦੈਵੀ ਗੁਣਾਂ ਨੂੰ ਧਾਰਨ ਕਰਦਾ, ਜਿਸ ਦੇ ਗੁਣ ਹਨ ਸ੍ਰੇਸ਼ਟ ਉਹ ਭਲਾ ਹੈ, ਉਹ ਚੰਗਾ ਹੈ, ਜਿਸ ਦੇ ਕਰਮ ਨੇ ਸ੍ਰੇਸ਼ਟ ਉਹ ਚੰਗਾ ਹੈ। ਜਾਤ ਜਨਮ ਕਰਕੇ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਦੋਂ ਸੰਪਾਦਨਾ ਕੀਤੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜੀ ਗੁਰਮਤਿ ਦੀ ਗੱਲ ਹੈ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਇਹ ਸਰਬ ਸਾਂਝੀ ਵਾਲਤਾ ਜਿਹੜਾ ਯੂਨੀਵਰਸਲ ਫਾਦਰਹੁੱਡ ਹੈ ਸਾਡਾ, ਸਾਡਾ ਪਰਮਾਤਮਾ ਇੱਕ ਹੈ, ਪਰਮਾਤਮਾ ਦੀ ਸੰਤਾਨ ਇੱਕ ਹੈ, ਇਸ ਦੇ ਅੰਦਰ ਜਾਤ ਕਰਕੇ, ਜਨਮ ਕਰਕੇ, ਲਿੰਗ ਕਰਕੇ, ਨਸਲ ਕਰਕੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ। ਇਸੇ ਜਾਤ ਜਨਮ ਦੇ ਵਿਤਕਰੇ ਨੇ ਹਿੰਦੁਸਤਾਨ ਨੂੰ ਕਈ ਸਦੀਆਂ ਕਮਜ਼ੋਰ ਕਰਕੇ ਵਿਦੇਸ਼ੀਆਂ ਦੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੀ ਰੱਖਿਆ। ਜਦੋਂ ਸਤਿਗੁਰੂ ਮਹਾਰਾਜ ਸੰਸਾਰ ਦੇ ਉੱਤੇ ਆਏ, ਲੋਕੀ ਇਹਨਾਂ ਜਾਤ ਜਨਮ ਦੇ ਕਰਮਾਂ ਕਰਕੇ, ਭੇਦ ਭੇਦ ਕਰਕੇ, ਫਰਕ ਕਰਕੇ ਆਪਸ ਦੇ ਅੰਦਰ ਵੰਡੇ ਹੋਏ ਸਨ। ਪਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ, ਉਸ ਦੀ ਜਾਤ ਨਹੀਂ ਦੇਖੀ। ਸਤਿਗੁਰੂ ਮਹਾਰਾਜ ਨੇ ਇਹ ਸੰਗਤ ਤੇ ਪੰਗਤ ਬਣਾਈ, ਇਹ ਸਿਰਫ ਬੈਠਣ ਕਰਕੇ ਨਹੀਂ। ਜਿਸ ਸੰਗਤ ਵਿੱਚ ਅਸੀਂ ਬੈਠੇ ਹਾਂ, ਇੱਥੇ ਕੋਈ ਵਿਤਕਰਾ? ਕੋਈ ਵਿਤਕਰਾ ਨਹੀਂ ਹੈ। ਕਿਸੇ ਨੂੰ ਜਾਤ ਜਨਮ ਕਰਕੇ ਵਡਿਆਈ ਹੈ? ਕੋਈ ਵਡਿਆਈ ਨਹੀਂ ਹੈ। ਇੱਥੇ ਸਭ ਬਰਾਬਰ ਨੇ। ਪੰਗਤ ਵਿੱਚ ਜਾ ਕੇ ਅਸੀਂ ਪ੍ਰਸ਼ਾਦਾ ਛਕਦੇ ਹਾਂ। ਇਹ ਸਿੱਖ ਧਰਮ ਦੇ ਸੁਨਹਿਰੀ ਅਸੂਲ ਨੇ, ਜਿਹਦੇ ਲਈ ਅੱਜ ਸਾਰਾ ਵਿਸ਼ਵ ਹੀ ਸਿੱਖੀਜ਼ਮ ਦਾ ਕਾਇਲ ਹੈ। ਜਿੱਥੇ ਪੰਗਤ ਵਿੱਚ ਜਾ ਕੇ ਅਸੀਂ ਭੋਜਨ ਛਕਦੇ ਹਾਂ, ਉੱਥੇ ਕੋਈ ਵੰਡ, ਉੱਥੇ ਕੋਈ ਵਿਤਕਰਾ ਜਾਤ ਦੇ ਨਾਂ ਦੇ ਉੱਤੇ ਹੈ? ਬਿਲਕੁਲ ਨਹੀਂ ਹੈ। ਜਿਸ ਸਰੋਵਰ ਵਿੱਚ ਅਸੀਂ ਇਸ਼ਨਾਨ ਕਰਕੇ ਆਉਂਦੇ ਹਾਂ, ਲੋਕੀ ਤਾਂ ਖੂਹ ਦੇ ਉੱਤੇ ਨੀਵੀਂ ਜਾਤ ਵਾਲੇ ਬੰਦੇ ਦਾ ਪਰਛਾਵਾਂ ਨਹੀਂ ਸੀ ਪੈਣ ਦਿੰਦੇ, ਚੌਂਕੇ ਵਿੱਚ ਉਸ ਦਾ ਪਰਛਾਵਾਂ ਨਹੀਂ ਸੀ ਪੈਣ ਦਿੰਦੇ। ਸਤਿਗੁਰੂ ਨੇ ਇੱਕ ਚੌਂਕਾ ਰੱਖਿਆ, ਇੱਕ ਸਰੋਵਰ ਬਣਾਇਆ, ਇੱਕ ਖੂਹ ਬਣਾਏ, ਬੌਲੀਆਂ ਬਣਾਈਆਂ। ਸਿਰਫ ਸਰੀਰ ਦਾ ਇਸ਼ਨਾਨ ਨਹੀਂ ਹੈ, ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਮਹਾਤਮ ਨੂੰ ਸਮਝਦੇ ਹਾਂ, ਮਹਾਤਮ ਨੂੰ ਸਮਝ ਕੇ ਅਸੀਂ ਇਹਨਾਂ ਜ਼ਿੰਦਗੀ ਦੇ ਅੰਦਰ ਗੁਰੂ ਦੇ ਜਿਹੜੇ ਸਾਡਾ ਫਲਸਫਾ ਹੈ, ਸਾਡੀ ਵਿਚਾਰਧਾਰਾ, ਬਹਿ ਕੇ ਅਸੀਂ ਬਹਿ ਗਏ ਸੰਗਤ ਵਿੱਚ ਆ ਕੇ, ਪਰ ਸੰਗਤ ਵਿੱਚ ਬੈਠਣ ਲੱਗਿਆਂ ਸੰਗਤ ਦੀ ਵਡਿਆਈ ਨੂੰ ਸਮਝਣਾ ਜ਼ਰੂਰੀ ਹੈ। ਪ੍ਰਸ਼ਾਦਾ ਛਕ ਲਿਆ, ਸਿਰਫ ਪ੍ਰਸ਼ਾਦਾ ਨਹੀਂ, ਇਹ ਮਹਿਸੂਸ ਕਰੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਜਾਤ ਤੋਂ ਉੱਪਰ ਉੱਠ ਕੇ ਸਭ ਨੂੰ ਇੱਕ ਪੰਗਤ ਵਿੱਚ ਬਿਠਾਇਆ। ਸਰੋਵਰ ਵਿੱਚ ਇਸ਼ਨਾਨ ਕਰਨ ਲੱਗਿਆਂ ਇਹ ਸੋਚੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਲੋਕਾਂ ਨੂੰ ਇੱਕ ਥਾਂ ਦੇ ਉੱਤੇ ਇਸ਼ਨਾਨ ਕਰਕੇ ਇਹ ਸੁੱਚ ਭੇਟ ਜਿਹੜੀ ਜਾਤ ਜਨਮ ਦੇ ਨਾਂ ਉੱਤੇ ਬ੍ਰਾਹਮਣ ਨੇ ਪਾਈ ਹੋਈ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਦੂਰ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿਰਜਣਾ ਹੋਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਨੂੰ ਦਰਜ ਕਰਨ ਲੱਗਿਆਂ ਕਿਸੇ ਖਾਸ ਫਿਰਕੇ ਦੀ, ਕਿਸੇ ਖਾਸ ਜਾਤ ਵਾਲੇ ਬੰਦੇ ਦੀ ਗੱਲ ਨਹੀਂ ਕੀਤੀ। ਇੱਥੇ ਜੈਦੇਵ ਬ੍ਰਾਹਮਣ ਵੀ ਹੈ, ਇੱਥੇ ਭਗਤ ਰਵਿਦਾਸ ਵੀ ਹੈ, ਇੱਥੇ ਨਾਮਾ ਵੀ ਹੈ, ਇੱਥੇ ਕਬੀਰ ਵੀ ਹੈ, ਇੱਥੇ ਭਗਤ ਫਰੀਦ ਵੀ ਹੈ, ਇੱਥੇ ਸਤਿਗੁਰੂ ਸਾਹਿਬ ਖੁਦ ਵੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੀ ਆਪਣੇ ਆਪ ਦੇ ਅੰਦਰ ਦੁਨੀਆਂ ਦੇ ਗ੍ਰੰਥਾਂ ਵਿੱਚ ਇੱਕ ਐਸੀ ਮਿਸਾਲ ਹੈ ਜਿਹੜੀ ਦੂਸਰੀ ਕਿਸੇ ਥਾਂ 'ਤੇ ਨਹੀਂ ਮਿਲਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕੋਈ ਬੰਦਾ ਸਿਰਫ ਜਾਤ ਕਰਕੇ ਵੱਡਾ ਨਹੀਂ ਹੈ, ਰੱਬ ਨੇ ਕਿਸੇ ਦੀ ਜਾਤ ਨਹੀਂ ਪੁੱਛਣੀ, ਰੱਬ ਨੇ ਕਰਮ ਦੇਖਣੇ ਨੇ, ਸੁਭਾਅ ਦੇਖਣਾ। ਗੁਰੂ ਨੇ ਕਿਸੇ ਦੀ ਜਾਤ ਦੇਖ ਕੇ ਉਹਨੂੰ ਵਡਿਆਈ ਨਹੀਂ ਦੇਣੀ, ਸਗੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਂ ਬੰਦੇ ਨੂੰ, ਸਿੱਖ ਨੂੰ ਉਹ ਜੀਵਨ ਦੀ ਜਾਚ ਦ੍ਰਿੜ ਕਰਾਈ, ਗੁਣ ਦ੍ਰਿੜ ਕਰਾਏ, ਜਿਹਦੇ ਨਾਲ ਬੰਦਾ ਆਪੇ ਹੀ ਆਪਣੀ ਜ਼ਿੰਦਗੀ ਵਿੱਚ ਵੱਡੀ ਰਿਸਪੈਕਟ, ਵੱਡੀ ਅਦਬ, ਵੱਡਾ ਸਤਿਕਾਰ ਪ੍ਰਾਪਤ ਕਰਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹੀਏ। ਹੁਣ ਜੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਇੱਕ ਦਇਆ ਰਾਮ ਖੱਤਰੀ ਹੈ, ਦਇਆ ਸਿੰਘ ਧਰਮਦਾਸ ਜੱਟ ਹੈ ਦਿੱਲੀ ਦਾ ਰਹਿਣ ਵਾਲਾ, ਹਿੰਮਤ ਰਾਏ ਲਾਂਗਰੀ ਸ਼ੀਂਬਾ, ਮੋਕਮ ਚੰਦ ਜਿਹੜਾ ਉਹ ਛਾਪਾ ਲਾਉਣ ਵਾਲਾ ਸ਼ੀਪਾ ਕੱਪੜੇ ਛਾਪਣ ਵਾਲਾ ਹੈ, ਅਤੇ ਸਾਹਿਬ ਚੰਦ ਜਿਹੜਾ ਸਾਹਿਬ ਸਿੰਘ ਆ ਉਹ ਨਾਈ ਹੈ, ਬਾਰਬਰ ਜਮਾਤ ਵਿੱਚੋਂ ਆਇਆ। ਦੇਖੋ ਪੰਜ ਪਿਆਰਿਆਂ ਵਿੱਚੋਂ ਪੰਜ ਤਰ੍ਹਾਂ ਦੀਆਂ ਜਾਤਾਂ ਨੇ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖੰਡੇ ਬਾਟੇ ਦੀ ਪੌਲ ਛਕਾਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਫਲਾਣੀ ਫਲਾਣੀ ਜਾਤ ਵਾਲੇ ਬੰਦੇ ਆ ਜਾਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਵਿੱਚੋਂ ਬਿਨਾਂ ਕਿਸੇ ਜਾਤ ਦੇ ਵਿਤਕਰੇ ਤੋਂ, ਔਰ ਇਹ ਦੇਖੋ ਸੰਯੋਗ ਕੈਸਾ, ਪਰਮਾਤਮਾ ਦੀ ਵਡਿਆਈ ਕੈਸੀ, ਇੱਕ ਨਾਈ ਆ ਰਿਹਾ, ਇੱਕ ਸ਼ੀਂਬਾ ਆ ਰਿਹਾ, ਇੱਕ ਜੱਟ ਆ ਰਿਹਾ, ਇੱਕ ਖੱਤਰੀ ਆ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੀ ਸਾਨੂੰ ਦਾਤ ਦਿੱਤੀ, ਫਿਰ ਇਤਿਹਾਸ ਪੜ੍ਹ ਕੇ ਦੇਖੋ, ਭਾਈ ਜੈਤਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਆਇਆ, ਮਹਾਰਾਜ ਨੇ ਆਖਿਆ ਸੀ ਰੰਗਰੇਟੇ ਗੁਰੂ ਕੇ ਬੇਟੇ, ਭਾਈ ਸੰਗਤ ਸਿੰਘ ਜਿਹਨੂੰ ਮਹਾਰਾਜ ਨੇ ਕਲਗੀ ਲਗਾ ਕਰਕੇ ਚਮਕੌਰ ਦੀ ਗੜੀ ਦੇ ਅੰਦਰ ਆਪਣੀ ਥਾਂ ਬਿਠਾਇਆ, ਮੋਤੀ ਰਾਮ ਮਹਿਰਾ ਜਿਸਨੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ। ਇਤਿਹਾਸ ਪੜ੍ਹ ਕੇ ਦੇਖ ਲਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸੇ ਬੰਦੇ ਨੂੰ ਜਾਤ ਦੇ ਨਾਂ 'ਤੇ ਵਡਿਆਈ ਨਹੀਂ ਦਿੱਤੀ, ਸਗੋਂ ਸਤਿਗੁਰੂ ਮਹਾਰਾਜ ਨੇ ਤਾਂ ਇਹ ਗੱਲ ਕਹੀ, ਜਿਨ ਕੀ ਜਾਤ ਵਰਨ ਕੁਲ ਮਾਹੀ, ਸਰਦਾਰੀ ਨਾ ਭਈ ਕੁਦਾਹੀ, ਤਿੰਨ ਹੀ ਕੋ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਹ ਜਿਹਨੂੰ ਸਾਨੂੰ ਸਰਦਾਰੀ ਦਿੱਤੀ ਹੈ, ਜਾਤ ਵੇਖ ਕੇ ਨਹੀਂ ਦਿੱਤੀ, ਸਾਨੂੰ ਜੇ ਖਾਲਸਾ ਬਣਾਇਆ ਤੇ ਕਿਸੇ ਜਾਤ ਨੂੰ ਵੇਖ ਕੇ ਨਹੀਂ ਬਣਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹਨੂੰ ਸਾਨੂੰ ਸਿੱਖ ਹੋਣ ਦੀ ਉਪਾਧੀ ਦਿੱਤੀ ਹੈ ਤੇ ਉਹ ਕਿਸੇ ਜਾਤ ਨੂੰ ਦੇਖ ਕੇ ਨਹੀਂ ਦਿੱਤੀ। ਜਿਹੜਾ ਗੁਰੂ ਦੇ ਬਚਨ ਦੀ ਕਮਾਈ ਕਰਦਾ ਉਹ ਖਾਲਸਾ, ਉਹ ਗੁਰੂ ਕਾ ਸਿੱਖ ਹੈ, ਉਹ ਸੰਤ ਹੈ, ਉਹ ਬ੍ਰਹਮ ਗਿਆਨੀ ਹੈ, ਉਹ ਮਹਾਂਪੁਰਖ ਹੈ, ਕਿਸੇ ਖਾਸ ਜਾਤ ਨਾਲ ਜੁੜੇ ਹੋਏ ਬੰਦੇ ਨੂੰ ਨਹੀਂ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਬੰਦਾ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ, ਸੱਚ ਸੰਜਮ ਨੂੰ ਧਾਰਨ ਕਰਦਾ, ਦੈਵੀ ਗੁਣਾਂ ਨੂੰ ਧਾਰਨ ਕਰਦਾ, ਉਹ ਸਾਡੇ ਵਾਸਤੇ ਸਭ ਤੋਂ ਉੱਤਮ ਸਤਿਕਾਰਯੋਗ ਬ੍ਰਾਹਮਣ ਰੂਪ ਹੀ ਹੈ।
ਹਰ ਗੁਣ ਗਾਵੈ ਗੁਣ ਸੰਗ ਰਹਿ ਜੋਤੀ ਜੋਤ ਮਿਲਾਏ,
ਹਰ ਗੁਣ ਗਾਵੈ ਗੁਣ ਸੰਗ ਰਹਿ ਜੋਤੀ ਜੋਤ ਮਿਲਾਏ। ਇਹ ਕਰਮ ਹੈ, ਇਹ ਸੁਭਾਅ ਹੈ, ਇਹ ਰਹਿਣੀ ਹੈ। ਜਿਹੜਾ ਬੰਦਾ ਹਰੀ ਦੇ ਗੁਣ ਗਾਉਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ ਕਉ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। परमात्मा दी वडियाई कोई बंदा करे, गुरु की बाणी कोई बंदा सुने, गुरु की बाणी कोई बंदा पढ़े, गुरु की बाणी कोई बंदा विचारे। देखो किड्डा साडा विशाल धर्म है। अज इस समय दे अंदर जिन्नी विशालता सतगुरु महाराज ने सिख धर्म नू दित्ती है, महाराज ने सारियां जातां नू, सारे फिरकियां नू, अज तां इस समाज की इस कौम की गिनती करोड़ां अरबां विच होनी चाहीदी सी, पर कई थां ते साडी संकीर्ण सोच जिहड़ी है उह सानूं पिछां नूं खिंचदी है। सतगुरु सच्चे पातशाह जी ने बाणी समुची मनुखता वास्ते सब जीवां नूं इह बचन आखे, भाई जिहड़ा मुख उस अकाल पुरख वाहिगुरू की सिफत सलाह करेगा, जिहड़ा उस दे नाम नूं दृढ़ करेगा और अपनी सुरत नूं उस मालक दे चरणां विच टिकाएगा, वह बंदा ब्रह्म ज्ञानी है या ब्राह्मण कहा जा सकता है।
इस युग में को विरला ब्रह्म ज्ञानी जे होमै मेत समाए।
सतगुरु कहंदे ने पर ऐसे ज्ञानी ज्ञानवान बंदे जिन्हां दी सोच ऐस लैवल तक उठी है, जिन्हां दे मन दे अंदर एहो जी विवेक बुद्ध दा प्रकाश है, जिन्हां ने अपने जीवन दे अंदर इस सुभा नूं धारण कीता है, सतगुरु कहंदे ने विरले ने गुरु की कृपा दे नाल। ते सिख है ही विरला, खालसा है ही विरला, जिसनू सतगुरु सच्चे पातशाह जी ने एडी उच्ची सोच एडी सुची रहनी दिती है।
होमै मेत समाए।
और सतगुरु कहंदे ने उस जीव दे अंदर जेड़ा वाकई ब्रह्म नाल जुड़िया है, उन्हें तो अपने अंदरों होमै मेट ली है, उदे मन दे अंदर अपनी इस वड्याई का कोई गर्व नहीं है, कोई गुमान नहीं है, कोई हंकार नहीं है, सगों ओ ता अपने अंदरों ए आपा भाव त्याग करके सुरत करके मन करके बिरती करके चित करके हमेशा अपने मालक दे नाल एक में कोया रहिंदा। उसने ता अपनी कोई संसार दी पछाण रखी नहीं है, ਉਹ ਤਾਂ ਬ੍ਰਹਮ ਨਾਲ ਜੁੜ ਕੇ ਬ੍ਰਹਮ ਰੂਪ ਹੋ ਗਿਆ, ਬ੍ਰਹਮ ਨਾਲ ਜੁੜ ਕੇ ਬ੍ਰਹਮ ਵਿੱਚ ਅਭੇਦ ਹੋ ਗਿਆ। ਉਸ ਦੀ ਰਸਨਾ ਦੇ ਉੱਤੇ ਤਾਂ ਕੋਈ ਹਉਮੈ ਦੀ ਮੈਂ ਦੀ ਮੇਰੀ ਦੀ ਵਡਿਆਈ ਦੀ ਗੱਲ ਰਹਿੰਦੀ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਹਉਮੈ ਮੇਟ ਸਮਾਏ।
ਨਾਨਕ ਤਿਸਨੋ ਮਿਲਿਆ ਸਦਾ ਸੁਖ ਪਾਈਐ ਜੇ ਆਨ ਦਿਨ ਹਰ ਨਾਮ ਤੇ ਆਏ।
ਐਸੇ ਗੁਰੂ ਕੇ ਸਿੱਖਾਂ ਨੂੰ, ਐਸੇ ਪਰਮੇਸ਼ਵਰ ਦੇ ਪਿਆਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਮਿਲੀਦਾ ਹੈ ਤੇ ਆਤਮਕ ਸੁੱਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਟਿਕਾਓ ਮਿਲਦਾ ਹੈ, ਪਰਸਪਰ ਪਿਆਰ ਮਿਲਦਾ ਹੈ, ਇਤਫਾਕ ਮਿਲਦਾ ਹੈ, ਸਾਂਝੀ ਵਾਲਤਾ ਮਿਲਦੀ ਹੈ। ਗੁਰੂ ਕੇ ਸਿੱਖਾਂ ਨੇ ਸੰਸਾਰ ਦੇ ਅੰਦਰ ਜਿਹੜਾ ਉਪਦੇਸ਼ ਦਿੱਤਾ, ਜਿਹੜੀ ਰਹਿਣੀ ਕਮਾਈ ਕੀਤੀ, ਦੇਖੋ ਇਤਿਹਾਸ ਪੜ੍ਹ ਕੇ, ਗੁਰੂ ਕੇ ਖਾਲਸੇ ਦੇ ਅੰਦਰ ਕੋਈ ਵੀ ਬੰਦਾ ਪੁਕਾਰ ਲੈ ਕੇ ਆ ਜਾਂਦਾ ਸੀ, ਆਪਣੀ ਵਿਰਸਾ ਲੈ ਕੇ ਆ ਜਾਂਦਾ ਸੀ, ਚਾਹੇ ਉਹ ਕਿਸੇ ਵੀ ਜਮਾਤ ਦਾ ਬੰਦਾ ਸੀ, ਗੁਰੂ ਕਾ ਖਾਲਸਾ ਝੱਟ ਤਿਆਰ ਹੋ ਜਾਂਦਾ ਸੀ, ਉਹਦੀ ਮਦਦ ਕਰਦਾ ਸੀ। ਕਿਤੇ ਕੋਈ ਕੁਦਰਤੀ ਆਫਤ ਆ ਜਾਏ, ਕਿਤੇ ਕੋਈ ਆਪਦਾ ਆ ਜਾਏ, ਗੁਰੂ ਕਾ ਖਾਲਸਾ ਬਿਨਾਂ ਜਾਤ ਪਾਤ ਦੇ ਵਿਤਕਰੇ ਤੋਂ, ਬਿਨਾਂ ਮਜ਼ਹਬ ਦੇ ਵਿਤਕਰੇ ਤੋਂ, ਬਿਨਾਂ ਲਿੰਗ ਨਸਲ ਦੇ ਵਿਤਕਰੇ ਤੋਂ, ਬਿਨਾਂ ਕਿਸੇ ਖਾਸ ਵਿਤਕਰੇ ਤੋਂ ਉੱਥੇ ਹੋ ਕੇ ਖਾਲਸਾ ਗੁਰੂ ਕਾ ਅੱਗੇ ਸਾਰਿਆਂ ਦੀ ਮਦਦ ਕਰਦਾ। ਉਹਨਾਂ ਨੂੰ ਮਿਲ ਕੇ ਹੀ ਸੰਸਾਰ ਦੇ ਅੰਦਰ ਸੁੱਖ ਸ਼ਾਂਤੀ ਆਉਂਦੀ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਬ੍ਰਹਮ ਨਾਲ ਜੋੜ ਕੇ ਆਪਣੇ ਅੰਦਰੋਂ ਹਰ ਤਰ੍ਹਾਂ ਦਾ ਮਾਨ ਅਭਿਮਾਨ ਜਿਹੜਾ ਉਹ ਖਤਮ ਕਰ ਲਿਆ ਹੈ।
ਜੇ ਅਨ ਦਿਨ ਹਰ ਨਾਮ ਧਿਆਏ,
ਤੇ ਜਿਹੜੇ ਅਨ ਦਿਨ ਤੋਂ ਭਾਵਨਿਤਾ ਪ੍ਰਤੀ ਹਰ ਨਾਮ ਧਿਆਏ, ਹਰੀ ਦੇ ਨਾਮ ਨੂੰ ਆਪਣੇ ਮਨ ਦੇ ਅੰਦਰ ਧਿਆਉਂਦੇ ਹਨ।
ਮਹੱਲਾ ਤੀਜਾ ਅੰਤਰ ਕਪਟ ਮਨ ਮੁਖ ਅਗਿਆਨੀ ਰਸਨਾ ਝੂਠ ਬੁਲਾਏ।
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਕਹਿੰਦੇ ਨੇ ਪਰ ਜਿਹੜੇ ਜੀਵ ਅੰਤਰ ਕਪਟ ਮਨ ਮੁਖ ਅਗਿਆਨੀ, ਜਿਹੜੇ ਆਪਣੇ ਮਨ ਦੇ ਮਗਰ ਲੱਗਣ ਵਾਲੇ ਬੰਦੇ ਹਨ, ਮਨ ਮੁਖ, ਜਿਹਨੇ ਆਪਣੇ ਜੀਵਨ ਵਿੱਚ ਮੁਖੀ ਜਿਹੜਾ ਹੈ ਉਹ ਮਨ ਨੂੰ ਬਣਾਇਆ, ਜਿਹੜਾ ਮਨ ਦੇ ਕਹੇ ਤੇ ਤੁਰਦਾ, ਮਨ ਦੀ ਸੋਚ ਨੂੰ ਨਹੀਂ ਬਦਲਦਾ, ਮਨ ਦੇ ਸੁਭਾਅ ਨੂੰ ਨਹੀਂ ਬਦਲਦਾ, ਮਨ ਦੇ ਅੰਦਰ ਦੈਵੀ ਗੁਣਾਂ ਨੂੰ ਧਾਰਨ ਨਹੀਂ ਕਰਦਾ, ਮਨ ਨੂੰ ਸਮਝਾਉਂਦਾ ਨਹੀਂ ਹੈ, ਮਨ ਨੂੰ ਜਿਹੜਾ ਘੜਦਾ ਨਹੀਂ ਹੈ, ਸਗੋਂ ਮਨ ਦੇ ਮਗਰ ਆਪ ਹੀ ਲੱਗ ਉੱਠਦਾ। ਸਤਿਗੁਰੂ ਕਹਿੰਦੇ ਨੇ ਅੰਤਰ ਕਪਟ ਮਨਮੁਖ ਅਗਿਆਨੀ, ਐਸਾ ਮਨਮੁਖ ਬੰਦਾ ਅਸਲ ਦੇ ਅੰਦਰ ਬ੍ਰਹਮ ਗਿਆਨੀ, ਬ੍ਰਹਮ ਨੂੰ ਜਾਣਨ ਵਾਲਾ ਨਹੀਂ, ਉਹ ਤਾਂ ਆਪ ਹੀ ਖੁਦ ਜਾਹਲ ਹੈ, ਗਵਾਰ ਹੈ, ਮੂਰਖ ਹੈ ਬੰਦਾ ਉਹ। ਪੜਿਆ ਮੂਰਖ ਆਕੀਏ ਜਿਤ ਲੱਭ ਲੋਭ ਅਹੰਕਾਰ, ਬਾਹਰੋਂ ਬੰਦਾ ਕੁਝ ਵੀ ਸਦਾਏ ਕੁਝ ਵੀ ਬਣੇ ਪਰ ਅੰਦਰ ਹੰਕਾਰ ਬੈਠਾ, ਅੰਦਰ ਲੋਭ ਹੈ, ਅੰਦਰ ਲਾਲਚ ਹੈ, ਅੰਦਰ ਤ੍ਰਿਸ਼ਨਾ। ਸਤਿਗੁਰੂ ਕਹਿੰਦੇ ਨੇ ਕੋਈ ਗਿਆਨੀ ਨਹੀਂ ਹੈ, ਅਸਲ ਦੇ ਅੰਦਰ ਤੋਂ ਅਗਿਆਨੀ ਹੈ ਉਹਦੇ, ਕਿਉਂਕਿ ਅੰਦਰ ਕਪਟ ਹੈ। ਸਤਿਗੁਰੂ ਕਹਿੰਦੇ ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੁਲਾਏ, ਭਾਵ ਜੋ ਅੰਦਰ ਹੈ ਉਹ ਬਾਹਰੋਂ ਦਿਸਣ ਨਹੀਂ ਦਿੰਦਾ, ਆਪਣੀ ਰਸਨਾ ਤੋਂ ਪ੍ਰਪੰਚ ਕਰਦਾ, ਆਪਣੀ ਰਸਨਾ ਤੋਂ ਪਖੰਡ ਕਰਦਾ ਹੈ।
ਕਪਟ ਕੀਤਾ ਹਰ ਪੁਰਖ ਨਾ ਭੀਜੈ, ਨਿਤ ਵੇਖਾ ਸੁਣਾ ਸੁਭਾਏ।
ਉਚਾਰਨ ਕਰੋ ਜੀ ਸਤਨਾਮ ਸ੍ਰੀ। ਕਪਟ ਕੀਤਾ ਹਰ ਪੁਰਖ ਨਾ ਭੀਜੈ, ਇਹ ਕਪਟ ਕਰਨ ਦੇ ਨਾਲ ਬਾਹਰੋਂ ਹੋਰ ਤੇ ਅੰਦਰੋਂ ਕੁਝ ਹੋਰ ਰਹਿਣ ਦੇ ਨਾਲ ਕਦੀ ਪਰਮਾਤਮਾ ਭੀਜੈ ਤੋਂ ਭਾਵ ਪ੍ਰਸੰਨ ਨਹੀਂ ਹੁੰਦਾ, ਕਿਉਂਕਿ ਸਤਿਗੁਰੂ ਕਹਿੰਦੇ ਨੇ ਨਿਤ ਵੇਖੈ ਸੁਣੈ ਸੁਭਾਏ। ਉਹ ਤਾਂ ਆਪ ਹਰ ਜੀਵ ਨੂੰ ਉਸ ਦੀ ਭਾਵਨਾ ਨੂੰ ਆਪ ਵੇਖਣ ਵਾਲਾ ਹੈ, ਆਪ ਸੁਣਨ ਵਾਲਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਇਹ ਪੰਗਤ ਤੇ ਸੰਗਤ ਤਿਆਰ ਕੀਤੀ ਨਾ, ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਲੋਕਾਂ ਦੇ ਅੰਦਰੋਂ ਇਹ ਜਾਤ ਪਾਤ ਦਾ ਵਹਿਮ ਭਰਮ ਕੱਢਣ ਵਾਸਤੇ ਜਦੋਂ ਪੰਗਤ ਦੀ ਮਰਿਆਦਾ ਤੋਰੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਮਰਿਆਦਾ ਦੇ ਖਿਲਾਫ ਕੁਝ ਐਸੇ ਨਾ ਸਮਝ ਬੰਦੇ ਵੀ ਸਨ ਜਿਨ੍ਹਾਂ ਦੀ ਈਗੋ ਮਰ ਰਹੀ ਸੀ, ਜਿਨ੍ਹਾਂ ਦੀ ਦੁਨੀਆਂ ਦੇ ਅੰਦਰ ਜਾਤ ਦੇ ਨਾਂ ਉੱਤੇ ਬਣੀ ਹੋਈ ਜਿਹੜੀ ਭਲ ਹੈ, ਜਿਹੜੀ ਪ੍ਰਭ ਸੱਤਾ ਹੈ, ਜਿਹੜੀ ਉਹਨਾਂ ਦੀ ਵਡਿਆਈ ਜਦੋਂ ਟੁੱਟਣੀ ਸ਼ੁਰੂ ਹੋ ਗਈ, ਉਹਨਾਂ ਨੇ ਗੁਰੂ ਘਰ ਦੀ ਨਿੰਦਾ ਕਰਨੀ ਸ਼ੁਰੂ ਕਰਤੀ। ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਦੇਖੋ ਗੁਰੂ ਅਮਰਦਾਸ ਮਹਾਰਾਜ ਨੇ ਤਾਂ ਸਦੀਆਂ ਤੋਂ ਚੱਲੀ ਆ ਰਹੀ ਜਿਹੜੀ ਵਰਨ ਵੰਡ ਦੀ ਮਰਿਆਦਾ ਸੀ ਇਹੀ ਬਦਲ ਦਿੱਤੀ ਹੈ, ਇਹ ਗੁਰੂ ਘਰ ਦੇ ਅੰਦਰ ਨਵੀਂ ਗੱਲ ਸ਼ੁਰੂ ਕਰ ਦਿੱਤੀ ਹੈ, ਇਹੋ ਜਿਹੀ ਨਿੰਦਾ ਕਰਨ ਵਾਲਾ ਇੱਕ ਤਪਾ ਸੀ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਾਣਦੇ ਸਨ ਵੀ ਇਹ ਬੰਦਾ ਅਸਲ ਦੇ ਅੰਦਰ ਇਹਨੂੰ ਕੋਈ ਗਿਆਨ ਵਿਆਨ ਨਹੀਂ ਹੈ, ਇਹ ਜਿਹੜੀ ਨਿੰਦਾ ਕਰ ਰਿਹਾ, ਇਹ ਜਿਹੜਾ ਦੁਨੀਆਂ ਦੇ ਸਾਹਮਣੇ ਆਪਣੇ ਆਪ ਨੂੰ ਵੱਡਾ ਜਨਾ ਰਿਹਾ, ਅਸਲ ਦੇ ਅੰਦਰ ਇਹ ਤਾਂ ਬੰਦਾ ਬੜਾ ਲਾਲਚੀ ਹੈ, ਇਹ ਤਾਂ ਬੰਦਾ ਬੜਾ ਹੰਕਾਰੀ ਹੈ। ਇਹ ਤਪਾ ਬਾਹਰੋਂ ਬਹਿ ਪੰਚ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ, ਸਦਾਉਂਦਾ ਆਪਣੇ ਆਪ ਨੂੰ ਤਪੈ ਪਰ ਅੰਦਰੋਂ ਤਾਂ ਇਹ ਪਾਪ ਕਮਾਉਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਅਨਾਊਂਸਮੈਂਟ ਕਰਾ ਦਿੱਤੀ ਵੀ ਜਿਹੜਾ ਗੁਰੂ ਘਰ ਦੇ ਅੰਦਰ ਪ੍ਰਸ਼ਾਦਾ ਆ ਕੇ ਛਕੇਗਾ ਉਹਨੂੰ ਪੰਜ ਦਮੜੀਆਂ ਦਿੱਤੀਆਂ ਜਾਣਗੀਆਂ, ਕਈ ਆ ਗਏ ਕਈ ਨਹੀਂ ਆਏ, ਮਹਾਰਾਜ ਨੇ ਇਹ ਰਕਮ ਵਧਾ ਕੇ 5 ਰੁਪਈਏ ਤੱਕ ਕਰ ਦਿੱਤੀ, ਫਿਰ ਕਈ ਆ ਗਏ ਫਿਰ ਨਹੀਂ ਆਏ, ਫਿਰ ਮਹਾਰਾਜ ਨੇ ਇੱਕ ਸੋਨੇ ਦੀ ਮੋਹਰ ਕਰ ਦਿੱਤੀ। ਹੁਣ ਜਿਹੜਾ ਤਪਾ ਜਿਹੜਾ ਇਹ ਕਹਿੰਦਾ ਸੀ ਵੀ ਪੰਗਤ ਵਿੱਚ ਜਾਣਾ ਨਹੀਂ ਚਾਹੀਦਾ, ਉਹਦੇ ਅੰਦਰ ਬੇਚੈਨੀ ਲੱਗ ਗਈ ਕਿਉਂਕਿ ਹੈ ਤਾਂ ਲਾਲਚੀ ਸੀ। ਗੁਰੂ ਮਹਾਰਾਜ ਨੇ ਆਖਿਆ ਜਿਹੜਾ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੇਗਾ, ਮਹਾਰਾਜ ਤਾਂ ਪਹਿਲਾਂ ਪੰਗਤ ਵਿੱਚ ਪ੍ਰਸ਼ਾਦਾ ਛਕਾਉਂਦੇ ਸਨ ਫਿਰ ਸੰਗਤ ਵਿੱਚ ਬੁਲਾਉਂਦੇ ਸਨ, ਕਿਉਂਕਿ ਕਈ ਲੋਕ ਸੰਗਤ ਵਿੱਚ ਆ ਜਾਂਦੇ ਸੀ ਪੰਗਤ 'ਚ ਨਹੀਂ ਸੀ ਬੈਠਦੇ ਇਸ ਭਰਮ ਕਰਕੇ। ਤੇ ਹੁਣ ਉਹਨੇ ਉਹ ਮੋਹਰ ਲੈਣ ਵਾਸਤੇ ਆਪਣੇ ਪੁੱਤਰ ਨੂੰ ਕਿਹਾ ਵੀ ਤੂੰ ਕੰਧ ਟੱਪ ਕੇ ਪਿੱਛੋਂ ਦੀ ਜਾ ਕੇ ਪੰਗਤ ਵਿੱਚ ਜਾ ਕੇ ਬਹਿ ਜਾ ਤੇ ਮੋਹਰ ਲੈ ਕੇ ਪਿੱਛੋਂ ਹੀ ਕੰਧ ਟੱਪ ਕੇ ਆ ਜਾਈ। ਤੇ ਜਦੋਂ ਕੰਧ ਟੱਪਣ ਲੱਗਾ, ਵਿਚਾਰਾ ਛੋਟਾ ਸੀ ਬੱਚਾ ਸੀ, ਟੱਪ ਨਹੀਂ ਹੋਈ ਤੇ ਥਾ ਧੜਾਮ ਕਰਕੇ ਥੱਲੇ ਡਿੱਗਾ, ਹਾਏ ਹਾਏ ਚੀਕਾਂ ਮਾਰੇ, ਲੋਕ ਇਕੱਠੇ ਹੋ ਗਏ ਤੇ ਪਤਾ ਲੱਗਾ ਵੀ ਇਹ ਤਾਂ ਉਹੀ ਤਪਾ ਜਿਹੜਾ ਹਮੇਸ਼ਾ ਗੁਰੂ ਦੀ ਨਿੰਦਾ ਕਰਦਾ ਸੀ। ਇਹਨੇ ਆਪਣੇ ਪੁੱਤ ਨੂੰ ਸੋਨੇ ਦੀ ਮੋਹਰ ਦੇ ਲਾਲਚ ਵਿੱਚ ਇਸ ਥਾਂ ਦੇ ਉੱਤੇ ਭੇਜ ਦਿੱਤਾ, ਅੱਗੋਂ ਦੇ ਸੱਦਿਆ ਸੱਤੇ ਦੀ ਭਿੱਖਿਆ ਲਵੇ ਨਾ ਹੀ, ਪਿੱਛੋਂ ਦੇ ਪਛਤਾਏ ਕੇ ਤਪੈ ਆਣ ਪੁੱਤ ਵਿੱਚ ਬਹਾਲਿਆ। ਗੁਰੂ ਰਾਮਦਾਸ ਮਹਾਰਾਜ ਨੇ ਇਸ ਇਤਿਹਾਸਕ ਘਟਨਾ ਦਾ ਜ਼ਿਕਰ ਕੀਤਾ, ਜਿੱਥੇ ਧਨ ਥੋੜਾ ਦੇਖਿਆ ਤਿੱਥੇ ਤਪਾ ਪਿੱਟੇ ਨਾਹੀ, ਧਨ ਬਹੁਤੇ ਡਿੱਠੇ ਤਪੈ ਧਰਮ ਹੈ ਹਾਰਿਆ। ਤੇ ਉਹਨਾਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਜਿਹੜਾ ਤਪਾ ਹੈ ਨਾ, ਅਸਲ ਦੇ ਅੰਦਰ ਇਹ ਬਗਲਾ ਹੈ, ਬਗਲਾ ਇਹ ਪਖੰਡ ਕਰ ਰਿਹਾ ਹੈ, ਇਹ ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ, ਉਸ ਦਾ ਪਾਜ ਉੱਗੜ ਗਿਆ। ਇਸੇ ਤਰੀਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਬੰਦੇ ਸਿਰਫ ਕਪਟ ਕਰਦੇ ਨੇ, ਨੀਨਾਰੀ ਦੇ ਮੱਟ ਵਿੱਚ ਪੈ ਗੱਦੜ ਰੱਤਾ, ਜੰਗਲ ਅੰਦਰ ਜਾਏ ਕੈ ਪਾਖੰਡ ਕਮੱਤਾ, ਦਰ ਸੇਵੇ ਮਿਰਗਾਵ ਲੀ ਹੋਏ ਬਹਿ ਅਵੱਤਾ। ਭਾਈ ਗੁਰਦਾਸ ਜੀ ਨੇ ਇੱਕ ਗੱਲ ਲਿਖੀ, ਕਹਿੰਦੇ ਗਿੱਦੜ ਡਿੱਗ ਪਿਆ ਨੀਲਾਰੀ ਦੇ ਮੱਟ ਵਿੱਚ, ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਉਹ ਨੀਲਾ ਹੋ ਗਿਆ। ਜੰਗਲ ਅੰਦਰ ਜਾਏ ਕੈ ਪਾਖੰਡ ਕਮੱਤਾ, ਜੰਗਲ ਵਿੱਚ ਚਲਾ ਗਿਆ ਤੇ ਜਾਨਵਰ ਜਿਹੜੇ ਮਿਰਗਾਵਲੀ ਸੀ ਉਹਨੇ ਦੇਖਿਆ ਵੀ ਆਹ ਨਵਾਂ ਜਨੌਰ ਆ ਗਿਆ, ਇਹ ਤਾਂ ਕੋਈ ਨਵਾਂ ਹੀ ਜਾਨਵਰ ਹੈ, ਇਸ ਜੰਗਲ ਦੇ ਅੰਦਰ ਤਾਂ ਕਦੀ ਦੇਖਿਆ ਹੀ ਨਹੀਂ। ਤੇ ਜਿਹੜੇ ਨਿੱਕੇ ਮੋਟੇ ਜਾਨਵਰ ਸੀ ਉਹ ਉਹਦੀ ਸੇਵਾ ਕਰਨ ਲੱਗ ਪਏ। ਦਰ ਸੇਵਾ ਮੇਰੇ ਗਾਬਲੀ ਹੋਏ ਬਹਿ ਅਵੱਤਾ, ਉਹ ਆਕੜ ਕੇ ਬਹਿ ਗਿਆ ਤੇ ਜਿਹੜੇ ਜਾਨਵਰ ਸਨ ਉਹ ਡਰਨ ਲੱਗ ਪਏ। ਜਾਨਵਰਾਂ ਨੇ ਸਮਝਿਆ ਵੀ ਇਹ ਨਵੀਂ ਸ਼ੈ ਬੜੀ ਤਾਕਤ ਹੈ, ਇਹਦੇ ਅੰਦਰ ਬੜਾ ਬਲ ਹੈਗਾ। ਤੇ ਇੱਕ ਦਿਨ ਜਦੋਂ ਗਿੱਦੜ ਨਿਕਲੇ, ਗਿੱਦੜ ਬੋਲੇ ਤੇ ਉਹਦਾ ਅੰਦਰ ਜਿਹੜਾ ਗਿੱਦੜਪਣਾ ਸੀ, ਕਿਉਂਕਿ ਹੈ ਤਾਂ ਉਹ ਗਿੱਦੜ ਹੀ ਸੀ ਨਾ। ਹੁਣ ਕਿੰਨੀ ਕੁ ਦੇਰ ਬੰਦਾ ਆਪਣਾ ਅੰਦਰਲਾ ਲੁਕਾ ਸਕਦਾ? ਅਖੀਰ ਜਿਹੜਾ ਬੰਦਾ ਅੰਦਰੋਂ ਹੰਕਾਰੀ ਹੈ, ਅੰਦਰੋਂ ਕਪਟੀ ਹੈ, ਅੰਦਰੋਂ ਲਾਲਚੀ ਹੈ, ਅੰਦਰੋਂ ਤ੍ਰਿਸ਼ਨਾ ਨਾਲ ਘਿਰਿਆ ਹੋਇਆ, ਅੰਦਰੋਂ ਮੇਰ ਤੇਰ ਨਾਲ ਘਿਰਿਆ, ਉਹਦਾ ਕਰਮ ਹੀ ਉਹਨੂੰ ਕਿਸੇ ਦਿਨ ਪ੍ਰਗਟ ਕਰ ਦਿੰਦਾ। ਆ ਬੈਠੇ ਹੀ ਆਪਾਂ ਦੇਖੀਏ ਹੀ ਹੈ ਕੀ ਹਾਲ ਹੈ। ਜਿਹੜੇ ਆਪਣੇ ਆਪ ਨੂੰ ਗੁਰੂ ਸਦਾਉਂਦੇ ਸੀ, ਜਿਹੜੇ ਆਪਣੇ ਆਪ ਨੂੰ ਵੱਡੇ ਸਦਵਾਉਂਦੇ ਸੀ, ਅੱਜ ਕਿੱਥੇ ਬੈਠੇ? ਕਰਮ ਹੀ ਹੈ ਨਾ ਉਹਨਾਂ ਦੇ, ਇੱਕ ਦਿਨ ਤਾਂ ਪ੍ਰਗਟ ਹੋ ਹੀ ਜਾਂਦੇ ਨੇ, ਇੱਕ ਦਿਨ ਤਾਂ ਸਾਰੀ ਦੁਨੀਆਂ ਨੂੰ ਦੇਸੀ ਜਾਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਏ ਕੇ ਪਾਖੰਡ ਕਮੱਤਾ। ਧਰਮ ਦੇ ਨਾਂ 'ਤੇ ਬਹੁਤਾ ਪਖੰਡ ਚੱਲ ਰਿਹਾ, ਕਿਉਂਕਿ ਲੋਕੀ ਸਿਰਫ ਭੇਖ ਦੇਖਦੇ, ਲੋਕੀ ਸਿਰਫ ਬਾਹਰ ਪਹਿਰਾਵਾ ਦੇਖਦੇ। ਦਰ ਸੇਵੈ ਮਿਰਗਾਵਲੀ ਹੋਏ ਬਹਿ ਅਵੱਤਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਬੋਲਣ ਪਾਜ ਉਘਾੜਿਆ ਜਿਉਂ ਮੂਲੀ ਬੱਤਾ। ਜਿਵੇਂ ਮੂਲੀ ਖਾ ਕੇ ਬੰਦੇ ਨੂੰ ਡਕਾਰ ਆ ਜਾਏ ਤਾਂ ਨਾਲ ਬੈਠੇ ਨੂੰ ਪਤਾ ਲੱਗਦਾ ਵੀ ਬੰਦਾ ਕੀ ਖਾ ਕੇ ਆਇਆ। ਉਸ ਗਿੱਦੜ ਦਾ ਪਾਜ ਬੋਲਣ ਨਾਲ ਹੀ ਉਗੜ ਗਿਆ। ਇਸੇ ਤਰੀਕੇ ਸਤਿਗੁਰੂ ਕਹਿੰਦੇ ਹਨ, ਇਸ ਮਨੁੱਖਾ ਜੀਵਨ ਦੇ ਅੰਦਰ ਜਿਹੜੇ ਬੰਦੇ ਅੰਦਰੋਂ ਤਾਂ ਹਉਮੈ ਹੰਕਾਰ ਨਾਲ ਭਰੇ ਨੇ, ਬਾਹਰ ਕਪਟ ਕਰਦੇ ਨੇ, ਅਸਲ ਦੇ ਅੰਦਰ ਉਹ ਬੰਦੇ ਗਿਆਨੀ ਨਹੀਂ ਕਹੇ ਜਾ ਸਕਦੇ। ਅਸਲ ਦੇ ਅੰਦਰ ਉਹ ਬੰਦੇ ਕਪਟ ਹਨ ਤੇ ਮਨਮੁਖੀ ਹਨ, ਤੇ ਮਾਲਕ ਦੀ ਨਿਗਾਹ ਦੇ ਅੰਦਰ ਉਹ ਕਦੀ ਪ੍ਰਵਾਨ ਨਹੀਂ ਹੁੰਦੇ। ਭੇਖ ਦਿਖਾਵੇ ਜਗਤ ਕੋ ਲੋਗਨ ਕੋ ਬਸਕੀਨ। ਰਾਵਣ ਨੇ ਤਾਂ ਭੇਖ ਹੀ ਧਾਰਨ ਕੀਤਾ ਸੀ ਸਾਧੂ ਵਾਲਾ, ਪਰ ਉਹ ਕੋਈ ਸਾਧੂ ਥੋੜਾ ਹੋ ਗਿਆ। ਅੰਤਰ ਮਨ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਹਿਰਦੇ ਕਮਲ ਘੱਟ ਬ੍ਰਹਮ ਨਚੀਨਾ, ਕਾਹੇ ਭਇਆ ਸੰਨਿਆਸੀ। ਜਿਹੜੇ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਲਿਖਿਆ, ਗਿਆਨ ਮਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਕਰੇ ਮਸੀਤ, ਮਖੱਟੂ ਹੋਏ ਕੇ ਕੰਨ ਪੜਾਏ, ਫੱਕੜ ਕਰੇ ਹੋਰ ਜਾਤ ਸਦਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਗਿਆਨ ਮਹੂਣਾ ਗਾਵੇ ਗੀਤ, ਪੱਲੇ ਕੱਖ ਨਹੀਂ ਹੈ, ਗਿਆਨ ਤੋਂ ਸੱਖਣਾ ਤੇ ਬਾਹਰੋਂ ਗੀਤ ਗਾਉਂਦਾ। ਭੁੱਖੇ ਮੁੱਲਾਂ ਘਰੇ ਮਸੀਤ, ਢਿੱਡ ਦੇ ਭੁੱਖੇ ਬੰਦੇ ਨੇ ਘਰ ਨੂੰ ਹੀ ਮਸੀਤ ਬਣਾ ਲਿਆ। ਮਖੱਟੂ ਹੋਏ ਕੇ ਕੰਨ ਪੜਾਏ, ਵਿਹਲੜ ਬੰਦੇ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੈ, ਜਿਨ੍ਹਾਂ ਦੇ ਪੱਲੇ ਕੱਖ ਗਿਆਨ ਨਹੀਂ ਹੈ, ਉਹ ਬੰਦੇ ਕੰਨ ਪੜਾ ਕੇ ਮੁੰਦਰਾਂ ਪਾ ਕੇ ਯੋਗੀ ਬਣਾ ਕੇ ਘਰ ਘਰ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਦੇ। ਫੱਕੜ ਕਰੇ ਹੋਰ ਜਾਤ ਗਵਾਏ, ਕਈ ਫੱਕੜ ਬਣ ਗਏ ਕਿ ਮਖੱਟੂ ਜਿਹੜੇ ਬੰਦੇ ਸੀ ਉਹ ਕੰਨ ਪੜਾ ਕੇ ਬਹਿ ਗਏ, ਗਿਆਨ ਤੋਂ ਵਿਹਾਉਣੇ ਗੀਤ ਗਾਉਣ ਲੱਗ ਪਏ, ਢੋਲ ਵਜਾਉਣ ਲੱਗ ਪਏ, ਧਮਕੀਆਂ ਮਾਰਨ ਲੱਗ ਪਏ। ਸਤਿਗੁਰੂ ਕਹਿੰਦੇ ਨੇ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ। ਇਹੋ ਜਿਹੇ ਬੰਦੇ ਦੇ ਤਾਂ ਬਿਲਕੁਲ ਨੇੜੇ ਨਹੀਂ ਜਾਣਾ ਚਾਹੀਦਾ। ਮਹਾਰਾਜ ਨੇ ਸਾਨੂੰ ਜਿਹੜੀ ਜ਼ਿੰਦਗੀ ਦੀ ਜੋ ਦ੍ਰਿੜ ਕਰਾਈ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਸਤਿਗੁਰੂ ਕਹਿੰਦੇ ਨੇ, ਇਸ ਤਰੀਕੇ ਕਪਟ ਦੇ ਨਾਲ, ਵਿਖਾਵੇ ਦੇ ਨਾਲ, ਪਹਿਰਾਵੇ ਦੇ ਨਾਲ ਪਰਮਾਤਮਾ ਕਦੀ ਰੀਝਦਾ ਨਹੀਂ ਹੈ।
ਨਿਤ ਵੇਖੈ ਸੁਣੈ ਸੁਭਾਏ,
ਉਹ ਨਿਤ ਵੇਖਦਾ ਹੈ, ਨਿਤ ਸੁਣਦਾ ਹੈ ਭਾਵਨਾ ਦੇ ਅਧੀਨ।
ਦੂਜੈ ਭਾਏ ਜਾਏ ਜਗ ਪ੍ਰਬੁੱਧੈ, ਬਿਖ ਮਾਇਆ ਮੋਹ ਸੁਆਏ।
ਦੂਜੇ ਭਾਏ ਜਾਏ, ਸਤਿਗੁਰੂ ਕਹਿੰਦੇ ਨੇ ਜਗ ਪ੍ਰਬੁੱਧੈ, ਦੂਜੇ ਭਾਉ ਦੇ ਅੰਦਰ ਜਾ ਕੇ ਜੱਗ ਨੂੰ ਪ੍ਰਬੋਧਦੇ ਨੇ, ਦੁਨੀਆਂ ਨੂੰ ਸੁਣਾਉਂਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਪੰਡਿਤ ਵਾਚੈ ਪੋਥੀਆਂ, ਨਾ ਬੂਝੈ ਵਿਚਾਰ, ਅੰਨ ਕੋ ਮੱਤੀ ਦੇ ਚੱਲਿਆ ਮਾਇਆ ਕਾ ਵਪਾਰ। ਇਹ ਸਭ ਮਾਇਆ ਦਾ ਵਪਾਰ ਬਣਾ ਕੇ ਰੱਖਿਆ ਲੋਕਾਂ ਨੇ। ਰੱਬ ਦੇ ਘਰ ਅਮਲੀ ਜ਼ਿੰਦਗੀ ਹੈ, ਰੱਬ ਦੇ ਗੱਲ ਕਰਮਾਂ ਦੇ ਉੱਤੇ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਆਖਿਆ, ਭਾਈ ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਸ਼ੇ ਅਵਰ ਰਿਜਾਵੈ। ਪਹਿਲਾਂ ਆਪਣੇ ਮਨ ਨੂੰ ਜਗਾ, ਪਹਿਲੇ ਆਪਣੇ ਮਨ ਨੂੰ ਸਮਝਾ, ਪਹਿਲੇ ਆਪਣੇ ਮਨ ਨੂੰ ਪ੍ਰੇਰਣਾ ਦੇ, ਫਿਰ ਦੂਜੇ ਨੂੰ ਪ੍ਰੇਰਣਾ ਦੇ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਿਹੜੇ ਬੰਦੇ ਉਸ ਮਾਲਕ ਨੂੰ ਵਿਸਾਰ ਕੇ ਦੂਜੇ ਭਾਉ ਦੇ ਅੰਦਰ ਜਗਤ ਨੂੰ ਪ੍ਰਬੋਧਦੇ ਹਨ, ਬਿਖ ਮਾਇਆ ਮੋਹ ਸੁਆਏ, ਉਹ ਤਾਂ ਬਿਖ ਮਾਇਆ ਕਰਕੇ ਹੀ ਉਹਨਾਂ ਦਾ ਇਹ ਸੁਆਉ ਹੈ।
ਇਤ ਕਮਾਣੈ ਸਦਾ ਦੁੱਖ ਪਾਵੈ, ਜੰਮੈ ਮਰੈ ਫਿਰ ਆਵੈ ਜਾਏ।
ਇਤ ਕਮਾਣੈ ਸਦਾ ਦੁੱਖ ਪਾਵੈ, ਇਹੋ ਜਿਹੇ ਕੰਮ ਕਰਨ ਵਾਲੇ ਬੰਦੇ ਸਤਿਗੁਰੂ ਕਹਿੰਦੇ ਨੇ ਨਿਤ ਦੁਖੀ ਹੁੰਦੇ ਨੇ, ਜੰਮੈ ਮਰੈ फिर आवै जाए। गुरु हरगोबिंद साहब महाराज ने सिखां नूं एक सप दिखाया सी जिन्हों हजारां कीड़े पए हुए सी, उहदी जान नहीं सी निकलण दई, ते सिखां ने पुछिया महाराज देखो इहदे बारे दसो इन्नी माड़ी हालत इस सप की, इन्ने कीड़े इहनूं चुंझा मार रहे ने। ते सतगुरु महाराज ने आखिया सी इह पिछले जन्म के अंदर एक भेखी साध सी, इह कपटी बंदा सी, ਇਹ ਜਿੰਨੇ ਕੀੜੇ ਨੇ ਨਾ ਇਹ ਇਹਦੇ ਚੇਲੇ ਸਨ ਜਿਨ੍ਹਾਂ ਨੂੰ ਇਹ ਸਾਰੀ ਜ਼ਿੰਦਗੀ ਗੁੰਮਰਾਹ ਕਰਕੇ ਲੁੱਟਦਾ ਖਸੁੱਟਦਾ ਰਿਹਾ, ਸ਼ੋਸ਼ਣ ਕਰਦਾ ਰਿਹਾ, ਇਹਨਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਜੇਬਾਂ ਭਰਦਾ ਰਿਹਾ। ਹੁਣ ਇਹ ਸਾਰੇ ਕੀੜੇ ਉਹ ਬੰਦੇ ਹਨ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹਨੇ ਗੁੰਮਰਾਹ ਕੀਤਾ ਅਤੇ ਆਪ ਇਹ ਸੱਪ ਦੀ ਜੂਨ ਵਿੱਚ ਪਿਆ ਹੋਇਆ। ਪਹਿਲਾਂ ਇਹ ਉਹਨਾਂ ਨੂੰ ਚੁੰਝਾ ਮਾਰਦਾ ਰਿਹਾ, ਹੁਣ ਸਾਰੇ ਰਲ ਕੇ ਇਹਨੂੰ ਚੁੰਝਾ ਮਾਰ ਰਹੇ। ਇਹ ਮੁਕਤ ਨਹੀਂ ਹੋਇਆ, ਇਹ ਜੰਮਨ ਮਰਨ ਦੇ ਗੇੜ ਵਿੱਚ ਪਿਆ। ਸਤਿਗੁਰੂ ਕਹਿੰਦੇ ਇਸ ਕੀਤੇ ਦੇ ਨਾਲ ਪਰਮਾਤਮਾ ਦੇ ਘਰ ਪ੍ਰਵਾਨਗੀ ਨਹੀਂ ਹੈ।
ਸਹਿਸਾ ਮੂਲ ਨਾ ਚੁੱਕਾਈ ਵਿੱਚ ਵਿਸਟਾ ਪਚਾ ਪਚਾਏ।
ਉਸ ਦਾ ਜਿਹੜਾ ਸਹਿਸਾ ਹੈ, ਚਿੰਤਾ ਹੈ, ਤੋਖਲਾ ਹੈ, ਸਹਿਜ ਕਦੀ ਪ੍ਰਾਪਤ ਨਹੀਂ ਹੁੰਦਾ, ਸਹਿਸਾ ਕਦੀ ਖਤਮ ਨਹੀਂ ਹੁੰਦਾ। ਵਿੱਚ ਵਿਸ਼ਟਾ ਪਚੇ ਪਚਾਏ ਤੇ ਉਹ ਗੰਦਗੀ ਦਾ ਕੀੜਾ ਗੰਦਗੀ ਵਿੱਚ ਹੀ ਹਮੇਸ਼ਾ ਲੀਨ ਰਹਿੰਦਾ ਹੈ।
ਜਿਸਨੂੰ ਕਿਰਪਾ ਕਰੇ ਮੇਰਾ ਸਵਾਮੀ ਇਸ ਗੁਰ ਕੀ ਸਿੱਖ ਸੁਣਾਏ।
ਸਤਿਗੁਰੂ ਕਹਿੰਦੇ ਨੇ ਜਿਸ ਦੇ ਉੱਤੇ ਮੇਰਾ ਸਵਾਮੀ ਮੇਰਾ ਮਾਲਕ ਕਿਰਪਾ ਕਰਦਾ ਹੈ ਤਿਸ ਗੁਰ ਕੀ ਸਿੱਖ ਸੁਣਾਏ, ਉਸਨੂੰ ਇਸ ਜੀਵਨ ਵਿੱਚ ਗੁਰੂ ਦੀ ਸਿੱਖਿਆ ਸਰਵਨ ਕਰਾਉਂਦਾ ਹੈ, ਗੁਰੂ ਕੀ ਸਿੱਖਿਆ ਨਾਲ ਜੋੜਦਾ ਹੈ।
ਹਰ ਨਾਮ ਧਿਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛਡਾਏ।
ਉਹ ਹਰੀ ਦਾ ਨਾਮ ਹੀ ਧਿਆਉਂਦੇ ਹਨ, ਹਰੀ ਦਾ ਨਾਮ ਹੀ ਗਾਉਂਦੇ ਹਨ ਤੇ ਹਰੀ ਦਾ ਨਾਮ ਹੀ ਉਹਨਾਂ ਨੂੰ ਅੰਤ ਜੰਮ ਦੀ ਫਾਈ ਤੋਂ ਛਡਾਉਂਦਾ ਹੈ।
ਪਾਉੜੀ ਜਿੰਨਾ ਹੁਕਮ ਮਨਾਏ ਓਨ ਤੇ ਪੂਰੇ ਸੰਸਾਰ।
ਉਚਾਰਨ ਕਰੋ ਜੀ ਸਤਨਾਮ ਸ੍ਰੀ। ਇਹ ਪੌੜੀ ਹੈ ਦੋ ਸਲੋਕਾਂ ਤੋਂ ਬਾਅਦ। ਸਤਿਗੁਰੂ ਕਹਿੰਦੇ ਨੇ ਜਿੰਨਾ ਹੁਕਮ ਮਨਾਇਓਨ ਤੇ ਪੂਰੇ ਸੰਸਾਰ, ਜਿਨ੍ਹਾਂ ਨੂੰ ਮਾਲਕ ਨੇ ਕਿਰਪਾ ਕਰਕੇ ਇਸ ਜੀਵਨ ਦੇ ਅੰਦਰ ਹੁਕਮ ਮੰਨਣ ਦੀ ਜਾਚ ਸਿਖਾਈ ਹੈ ਤੇ ਪੂਰੇ ਸੰਸਾਰ, ਪੂਰੇ ਤੋਂ ਭਾਵ ਪਰਫੈਕਟ ਕੰਪਲੀਟ ਇਨ ਆਲ ਰਿਸਪੈਕਟ, ਜਿਹੜੇ ਹਰ ਪੱਖੋਂ ਸੰਪੂਰਨ ਹਨ। ਬਿਲਡਿੰਗ ਬਣ ਰਹੀ ਹੈ, ਅਧੂਰੀ ਹੈ, ਕਿਸੇ ਕੰਮ ਦੀ ਨਹੀਂ। ਕੋਈ ਤਸਵੀਰ ਬਣਾ ਰਿਹਾ, ਚਿੱਤਰਕਾਰ, ਅੱਧੀ ਬਣੀ ਹੈ, ਪੂਰੀ ਨਹੀਂ ਹੋਈ, ਕਿਸੇ ਕੰਮ ਦੀ ਨਹੀਂ। ਕੋਈ ਇਮਾਰਤ ਬਣ ਰਹੀ ਹੈ, ਕਿਸੇ ਕੰਮ ਦੀ ਨਹੀਂ ਹੈ ਜਿੰਨੀ ਦੇਰ ਤੱਕ ਪੂਰੀ ਨਹੀਂ ਹੋ ਰਹੀ। ਕੋਈ ਗੀਤ ਕਵਿਤਾ ਲਿਖੀ ਜਾ ਰਹੀ ਹੈ, ਜੇ ਪੂਰੀ ਨਹੀਂ ਹੋਈ ਤੇ ਕਿਸੇ ਦੇ ਮਤਲਬ ਦੀ ਨਹੀਂ ਹੈ। ਬੰਦਾ ਵੀ ਜੇ ਇਸ ਜ਼ਿੰਦਗੀ ਦੇ ਅੰਦਰ ਪੂਰਾ ਨਹੀਂ ਹੋਇਆ, ਪਰਫੈਕਟ ਨਹੀਂ ਹੋਇਆ, ਕੰਪਲੀਟ ਇਨ ਆਲ ਰਿਸਪੈਕਟ ਨਹੀਂ ਹੋਇਆ, ਉਸਦੀ ਜ਼ਿੰਦਗੀ ਵਿਅਰਥ ਹੈ। ਪਰ ਉਹਨਾਂ ਦੀ ਜ਼ਿੰਦਗੀ ਪੂਰਨ ਹੈ ਜਿਨ੍ਹਾਂ ਨੂੰ ਗੁਰੂ ਨੇ ਸ਼ਬਦ ਸੁਣਾ ਕੇ, ਸਤਿਗੁਰੂ ਕਹਿੰਦੇ ਨੇ ਹੁਕਮ ਮਨਾਇਓ, ਹੁਕਮ ਮੰਨਣ ਦੀ ਜਾਚ ਜਿਹੜੀ ਹੈ ਉਹ ਦ੍ਰਿੜ ਕਰਾਈ ਹੈ।
ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ,
ਪੂਰੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ। ਕਿਉਂਕਿ ਹੁਕਮ ਦੀ ਸੂਝ ਕਿੱਥੋਂ ਆਉਣੀ ਹੈ, ਹੁਕਮ ਕੀ ਹੈ? ਹੁਕਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਸਿਸਟੇਮੈਟਿਕ, ਇੱਕ ਐਸਾ ਸੰਪੂਰਨ ਸੰਸਾਰ ਨੂੰ ਚਲਾਉਣ ਦਾ ਢੰਗ ਹੈ ਜਿਹਦੇ ਵਿੱਚ ਬੰਦਾ ਦੁੱਖ ਅਤੇ ਸੁੱਖ ਪ੍ਰਾਪਤ ਕਰਦਾ, ਜਿਹਦੇ ਵਿੱਚ ਕੋਈ ਬੰਦਾ ਉੱਤਮ ਅਤੇ ਨੀਚ ਹੋ ਜਾਂਦਾ। ਹੁਕਮੀ ਹੋਵਣ ਆਕਾਰ, ਹੁਕਮ ਨ ਕਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਐ। ਇਹ ਸਿਸਟਮ ਹੈ। ਰੱਬ ਦੇ ਕੰਮਾਂ ਵਿੱਚ ਕੋਈ ਅਫਰਾ ਤਫਰੀ ਨਹੀਂ ਹੈ, ਰੱਬ ਦਾ ਕੰਮ ਬਿਲਕੁਲ ਐਂ ਪਲੈਨਡ ਹੈ। ਜਿਵੇਂ ਸਾਡਾ ਸਰੀਰ ਹੈ ਨਾ, ਇਹ ਬਿਲਕੁਲ ਪਲੈਨਡ ਹੈ, ਬਿਲਕੁਲ ਸਿਸਟੇਮੈਟਿਕ ਹੈ। ਕੋਈ ਵੀ ਗੱਡੀ ਹੈ, ਵਹੀਕਲ ਹੈ, ਜਿਹੜੇ ਇੰਜੀਨੀਅਰ ਨੇ ਬਣਾਈ ਹੈ, ਉਹ ਬੜੀ ਬਿਲਕੁਲ ਐਂ ਪਲੈਨਡ ਬਣਾਈ ਹੈ। ਉਹਦੇ ਅੰਦਰ ਇੱਕ ਸਿਸਟਮ ਬਣਾਇਆ ਜਿਹਦੇ ਨਾਲ ਗੱਡੀ ਚੱਲੇਗੀ। ਜੇ ਸਿਸਟਮ 'ਚ ਗੜਬੜ ਆ ਗਈ, ਗੱਡੀ ਖਰਾਬ ਹੋ ਜਾਏਗੀ। ਸਰੀਰ ਇੱਕ ਸਿਸਟਮ ਵਿੱਚ ਚੱਲਦਾ, ਸਿਸਟਮ ਦੇ ਵਿੱਚ ਗੜਬੜੀ ਆ ਗਈ, ਸਰੀਰ ਰੋਗੀ ਹੋ ਗਿਆ। ਹੁਣ ਜਿਹੜੀ ਇਹ ਗੜਬੜੀ ਹੈ, ਸਿਸਟਮ ਦੇ ਅੰਦਰ ਗੜਬੜੀ ਹੈ ਅਤੇ ਬਾਹਰ ਜਿਹੜਾ ਉਹਦਾ ਰਿਜ਼ਲਟ ਹੈ। ਜ਼ਿੰਦਗੀ ਵਿੱਚ ਹਰ ਦੁੱਖ ਸੁੱਖ, ਜੰਮਣ ਮਰਨ, ਉਸਤਤ ਨਿੰਦਾ, ਸਭ ਇੱਕ ਸਿਸਟਮ ਵਿੱਚ ਮਿਲ ਰਿਹਾ। ਉਹ ਸਿਸਟਮ ਸਾਨੂੰ ਕਿਵੇਂ ਸਮਝ ਲੱਗੇ, ਉਹ ਗੁਰੂ ਦਾ ਸ਼ਬਦ ਸਿਖਾਏਗਾ। ਜਿਵੇਂ ਅਸੀਂ ਆਪਣੀ ਗੱਡੀ ਖਰਾਬ ਹੋ ਜਾਏ ਤਾਂ ਇੰਜੀਨੀਅਰ ਕੋਲ ਲੈ ਕੇ ਜਾਂਦੇ ਹਾਂ, ਉਹਨੂੰ ਪਤਾ ਸਿਸਟਮ ਦਾ, ਉਹ ਕਹਿੰਦਾ ਵੀ ਇਹਦੀ ਸਰਵਿਸ ਕਰਨੀ ਪੈਣੀ ਹੈ, ਇਹਦੇ ਅੰਦਰ ਆਹ ਚੀਜ਼ ਜੰਮ ਗਈ ਹੈ, ਇਹਨੂੰ ਆਹ ਸਾਫ਼ ਕਰਨਾ ਪੈਣਾ ਹੈ, ਇਹਦੀ ਸਰਵਿਸ ਕਰਕੇ ਆ ਇਹਦਾ ਪੈਟਰੋਲ ਬਦਲਣਾ ਪੈਣਾ। ਸਾਡੀ ਵੀ ਮਤ ਦੇ ਅੰਦਰ ਮਮਤਾ ਫਸ ਗਈ ਹੈ, ਮੋਹ ਹੰਕਾਰ ਫਸ ਗਿਆ ਹੈ, ਤ੍ਰਿਸ਼ਨਾ ਫਸ ਗਈ ਹੈ, ਸਾਡਾ ਮਾਨਸਿਕ ਸਿਸਟਮ ਗੜਬੜਾ ਚੁੱਕਾ ਹੈ, ਜਿਹੜਾ ਹੁਕਮ ਤੋਂ ਪਰਾਂ ਹੋ ਚੁੱਕਾ ਹੈ। ਅਸੀਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਾਂ, ਤਾਂਹੀਓ ਦੁੱਖ ਸੁੱਖ ਹੈ, ਤਾਂਹੀਓ ਜੰਮਣ ਮਰਨ ਦਾ ਗੇੜ ਪਿਆ, ਤਾਂਹੀਓ ਸਹਿਸਾ ਨਹੀਂ ਮਿੱਟਦਾ, ਤਾਂਹੀਓ ਚਿੰਤਾ ਨਹੀਂ ਜਾਂਦੀ। ਕਿਉਂਕਿ ਅਸੀਂ ਰੱਬ ਦੇ ਸਿਸਟਮ ਨੂੰ ਸਮਝਦੇ ਨਹੀਂ। ਅਸੀਂ ਕਹਿੰਦੇ ਹੁਕਮਨਾਮਾ, ਹੁਕਮਨਾਮੇ ਦਾ ਮਤਲਬ ਹੀ ਹੈ ਜੋ ਰੱਬ ਦਾ ਹੁਕਮ ਹੈ। ਜੋ ਗੁਰੂ ਦੇ ਮੁੱਖ ਤੋਂ ਨਿਕਲਿਆ ਹੋਇਆ ਬਚਨ ਹੈ ਇਹ ਸਾਡੇ ਲਈ ਸਾਡੇ ਸਿਸਟਮ ਨੂੰ ਸਾਡੇ ਮਨ ਦੀ ਸੋਚ ਨੂੰ ਦਰੁਸਤ ਕਰਨ ਦਾ ਇੱਕ ਢੰਗ ਹੈ। ਜਿਵੇਂ ਵੈਦ ਕਹਿੰਦਾ ਵੀ ਤੇਰੀਆਂ ਨਾੜੀਆਂ ਵਿੱਚ ਕੋਲੈਸਟ੍ਰੋਲ ਜੰਮ ਗਿਆ, ਤੇਰੇ ਅੰਦਰ ਯੂਰਿਕ ਐਸਿਡ ਬਣ ਗਿਆ ਜ਼ਿਆਦਾ, ਆਹ ਚੀਜ਼ ਨਾ ਖਾਇਆ ਕਰ, ਆਹ ਚੀਜ਼ ਖਾਇਆ ਕਰ, ਤੂੰ ਤੰਦਰੁਸਤ ਹੋ ਜਾਏਗਾ। ਸੱਚੇ ਪਾਤਸ਼ਾਹ ਮੈਨੂੰ ਡਰ ਹੈ, ਮੈਨੂੰ ਚਿੰਤਾ ਹੈ, ਮੈਨੂੰ ਫਿਕਰ ਹੈ, ਮੈਨੂੰ ਬੜੀ ਪਰੇਸ਼ਾਨੀ ਹੈ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਰੱਬ ਨੂੰ ਨਹੀਂ ਜਾਣਦਾ, ਤੂੰ ਕਾਹੇ ਡੋਲੈ ਪ੍ਰਾਣੀਆਂ, ਤੂੰ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀ ਆ ਸੋਈ ਦੇ ਆਧਾਰ, ਤੈਨੂੰ ਸਮਝ ਹੀ ਨਹੀਂ ਹੈ, ਤੈਨੂੰ ਸਮਝ ਨਾ ਹੋਣ ਕਰਕੇ ਤੂੰ ਡੋਲ ਰਿਹਾ, ਤੂੰ ਘਬਰਾ ਰਿਹਾ, ਆਪਣੀ ਸਮਝ ਦਰੁਸਤ ਕਰ। ਹੋਣਾ ਕੁਛ ਨਹੀਂ ਹੈ, ਸਿਰਫ ਸਮਝ ਨੂੰ ਦਰੁਸਤ ਕਰਾਂਗੇ ਸਭ ਕੁਝ ਦਰੁਸਤ ਹੋ ਜਾਏਗਾ। ਟੂਟੀ ਗਾਂਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਾਹ ਮਾਹੇ, ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ। ਸਾਨੂੰ ਕਾਹਦੀ ਚਿੰਤਾ, ਸਾਡੀ ਚਿੰਤਾ ਸਾਡੀ ਨਲੈਕੀ ਦਾ ਕਾਰਨ ਹੈ, ਸਾਡੀ ਚਿੰਤਾ ਸਾਡੀ ਅਗਿਆਨਤਾ ਕਰਕੇ ਹੈ, ਕਿਉਂਕਿ ਅਸੀਂ ਸ਼ਬਦ ਨਾਲ ਗਿਆਨ ਨਹੀਂ ਲਿਆ, ਸਾਡੇ ਕਰਮ ਸਾਡੇ ਪਾਪ ਬਣ ਜਾਂਦੇ ਨੇ ਅਗਿਆਨਤਾ ਕਰਕੇ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਖਾਏ, ਅਸੀਂ ਪਰਾਇਆ ਹੱਕ ਖਾਵਾਂਗੇ, ਅਸੀਂ ਉਸ ਸਿਸਟਮ ਤੋਂ ਉਲਟ ਚਲੇ ਗਏ ਜਿਸ ਸਿਸਟਮ ਵਿੱਚ ਸੁੱਖ ਮਿਲਣਾ ਸੀ, ਜਿਸ ਸਿਸਟਮ ਵਿੱਚ ਆਨੰਦ ਮਿਲਣਾ ਸੀ, ਜਿਸ ਸਿਸਟਮ ਵਿੱਚ ਸ਼ਾਂਤੀ ਮਿਲਣੀ ਸੀ। ਜਦੋਂ ਸਿਸਟਮ ਵਿੱਚ ਆ ਜਾਵਾਂਗੇ, ਦਸਾਂ ਨੋਹਾਂ ਦੀ ਹੱਕ ਦੀ ਕਮਾਈ ਕਰਾਂਗੇ, ਇਮਾਨਦਾਰੀ ਨਾਲ ਜੀਵਨ ਬਤੀਤ ਕਰਾਂਗੇ, ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਾਂਗੇ, ਸਿਸਟਮ ਸਾਡਾ ਦਰੁਸਤ ਹੋ ਜਾਏਗਾ, ਜ਼ਿੰਦਗੀ 'ਚ ਸਹਿਜ ਆ ਜਾਏਗਾ, ਅੰਦਰ ਗਿਆਨ ਹੋ ਜਾਏਗਾ। ਇਹ ਸਾਡੀ ਮਸ਼ੀਨਰੀ ਮਨ ਦੀ ਗੁਰੂ ਨੇ ਦਰੁਸਤ ਕਰਨੀ ਹੈ, ਇਹ ਸਾਡੇ ਮਨ ਨੂੰ ਗੁਰੂ ਨੇ ਨਾਮ ਦੀ ਔਖਦ, ਵਿਚਾਰ ਦੀ ਔਖਦ ਦੇਣੀ ਹੈ, ਅਸੀਂ ਦਰੁਸਤ ਹੋ ਜਾਵਾਂਗੇ, ਕਿਉਂਕਿ ਰੱਬ ਦੇ ਘਰ ਕੁਝ ਕਿਓਸਿਕ ਨਹੀਂ ਹੈ, ਅਫਰਾ ਤਫਰੀ ਨਹੀਂ ਹੈ। ਰੱਬ ਦੀ ਹਰ ਚੀਜ਼ ਬੜੀ ਪਲੈਨਡ ਹੈ, ਬੜੀ ਸਿਸਟਮ ਵਿੱਚ ਮਿਲਦੀ ਹੈ, ਉਸੇ ਸਿਸਟਮ ਨੂੰ ਹੁਕਮ ਕਿਹਾ, ਉਸ ਸਿਸਟਮ ਨੂੰ ਹੀ ਨਾਮ ਚਲਾ ਰਿਹਾ, ਨਾਮ ਵੀ ਉਸ ਸਿਸਟਮ ਦੇ ਅੰਦਰ ਹੀ ਹੈ ਜਿਹੜਾ ਕਾਰਗਰ ਚੱਲ ਰਿਹਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਨਾਮ ਧਿਆਵੈ ਐਸੇ ਜੀਵ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਉਮੈ ਦੇ ਨਹੀਂ ਸਗੋਂ ਹੁਕਮ ਨੂੰ ਦ੍ਰਿੜ ਕਰਦੇ ਹਨ।
ਹਰ ਕੀ ਸੇਵਾ ਚਾਕਰੀ ਸੱਚੇ ਸ਼ਬਦ ਪਿਆਰ,
ਸੱਚੇ ਸ਼ਬਦ ਨਾਲ ਪਿਆਰ ਕਰਦਿਆਂ ਹੋਇਆਂ ਹਰੀ ਦੀ ਸੇਵਾ ਕਰਦੇ ਹਨ, ਹਰੀ ਦੀ ਚਾਕਰੀ ਕਰਦੇ ਹਨ।
ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉਮੈ ਵਿੱਚੋਂ ਮਾਰ,
ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਮਾਰ ਲਈ ਹੈ, ਹਉਮੈ ਨੂੰ ਇਸ ਸਰੀਰ ਵਿੱਚੋਂ ਕੱਢ ਲਿਆ, ਹਉਮੈ ਨੂੰ ਵਧਾਉਣ ਵਾਲੇ ਸਾਰੇ ਕੰਮ ਜਿਨ੍ਹਾਂ ਨੇ ਛੱਡ ਦਿੱਤੇ ਹਨ, ਤੇ ਜਿਨ੍ਹਾਂ ਨੇ ਹਰੀ ਦੇ ਮਹਿਲ ਨੂੰ ਪ੍ਰਾਪਤ ਕਰ ਲਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੇ ਗੁਰਮੁਖ ਜੀਵ ਹਨ।
ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ,
ਗੁਰੂ ਦੀ ਸ਼ਰਨ ਵਿੱਚ ਪੈ ਕੇ ਐਸੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਕੇ ਉਸ ਨਾਲ ਇੱਕਮਿੱਕ ਹੋ ਜਾਂਦੇ ਹਨ, ਉਸ ਪਰਮਾਤਮਾ ਦੇ ਨਾਲ ਉਹ ਅਭੇਦ ਹੋ ਜਾਂਦੇ ਹਨ। ਆਓ ਸਤਿਗੁਰੂ ਜੀ ਕਿਰਪਾ ਕਰਨ, ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਆਏ ਹੋਏ ਇਸ ਮੁੱਖ ਵਾਕ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ, ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਸਮੂਹ ਸੰਗਤ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦਾ, ਵੀਰ ਜੀ ਦਾ, ਸਭ ਦਾ ਧੰਨਵਾਦ। ਹੋਈਆਂ ਪੁੱਲਾਂ ਦੀ ਖਿਮਾ, ਆਓ ਅੰਤਮ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉਮੈ ਵਿੱਚੋਂ ਮਾਰ, ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।